Hello and welcome to the Punjabi Talking Newspaper for 11th November 2018. It is produced by Vista, telephone number 0116-249-8839. Items are selected by Mohinder Dasanjh and read by Gurbaksh Dasanjh. And it is also recorded by Gurbaksh Dasanjh. And we begin with the Punjabi Talking Newspaper now. ਮੈਂ ਗੁਰਬਖਸ਼ ਦਸਾਂਝ ਆਪਣੇ ਸਮੁੱਚੇ ਸਰੋਤਿਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਭੇਜਦੀ ਹਾਂ। ਉਮੀਦ ਕਰਦੀ ਹਾਂ ਕਿ ਤੁਸੀਂ ਇਹ ਰੋਸ਼ਨੀ ਦਾ ਤਿਉਹਾਰ ਆਪਣੇ ਪਰਿਵਾਰਾਂ ਦੇ ਨਾਲ, ਮਿੱਤਰਾਂ, ਦੋਸਤਾਂ, ਬੱਚਿਆਂ ਦੇ ਨਾਲ ਖੂਬ ਮਨ ਦੇ ਨਾਲ ਮਨਾਇਆ ਹੋਵੇਗਾ। ਸਾਡੀ ਜ਼ਿੰਦਗੀ ਦੇ ਹਨੇਰੇ ਕੋਰਨਰ ਰੋਸ਼ਨ ਹੋ ਗਏ ਹੋਣਗੇ। ਅਸੀਂ ਜਿਵੇਂ ਦੀਵਾਲੀ ਤੋਂ ਪਹਿਲਾਂ ਆਪਣੇ ਘਰਾਂ ਦੀ ਸਫਾਈ ਕਰਦੇ ਹਾਂ, ਨਵੀਆਂ ਵਸਤਾਂ ਖਰੀਦਦੇ ਹਾਂ, ਇਵੇਂ ਹੀ ਸਾਨੂੰ ਸਾਰਿਆਂ ਨੂੰ ਆਪਣੇ ਮਨਾਂ ਦੇ ਵਿੱਚੋਂ ਪੰਜ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਕੂੜਾ ਕਰਕਟ ਸਾਫ ਕਰਕੇ ਮਨ ਸਾਫ ਕਰ ਲੈਣੇ ਚਾਹੀਦੇ ਹਨ। ਇਵੇਂ ਸਾਫ ਮਨਾਂ ਦੇ ਵਿੱਚ ਹੀ ਚੰਗਿਆਈ ਦੇ ਬੀਜ ਪੁੰਗਰਦੇ ਹਨ। ਕੁਝ ਨਵਾਂ ਕ੍ਰੀਏਟ ਕਰਨ ਦੀ ਸਮਰੱਥਾ ਪੈਦਾ ਹੁੰਦੀ ਹੈ। ਇਨਸਾਨ ਜ਼ਿਆਦਾ ਆਪਣੇ ਆਪ ਨੂੰ ਇਨਸਾਨ ਕਹਾਉਣ ਦੇ ਕਾਬਲ ਹੁੰਦਾ ਹੈ। ਅਤੇ ਅਸੀਂ ਇਸ ਟਾਈਮ ਦੇ ਉੱਤੇ ਸਾਰੇ ਦੁਨੀਆ ਦੇ ਲੋਕਾਂ ਲਈ ਖੁਸ਼ੀ ਮੰਗਦੇ ਹਾਂ। ਉਹਨਾਂ ਦੇ ਜੀਵਨ ਦੇ ਵਿੱਚ ਪਰਮਾਤਮਾ ਸੁੱਖ, ਖੁਸ਼ੀ, ਆਨੰਦ ਦੀ ਵਿਵਸਥਾ ਪੈਦਾ ਕਰੇ। ਅਤੇ ਅੱਜ ਮੈਂ ਹਮੇਸ਼ਾ ਵਾਂਗ ਤੁਹਾਡੀ ਸੇਵਾ ਦੇ ਵਿੱਚ ਖਬਰਾਂ ਪੜ੍ਹਾਂਗੀ। ਕੋਈ ਛੋਟੀ ਮੋਟੀ ਜਾਣਕਾਰੀ ਭਰਪੂਰ ਗੱਲਾਂ, ਹੋਰ ਦਿਲਚਸਪੀ ਵਾਲੀਆਂ ਗੱਲਾਂ ਵੀ ਪੜ੍ਹ ਕੇ ਸੁਣਾਵਾਂਗੀ। ਕੋਈ ਨਿੱਕੀ ਮੋਟੀ ਕਵਿਤਾ, ਮਿੰਨੀ ਕਹਾਣੀ, ਸੁੰਦਰਤਾ ਅਤੇ ਸਿਹਤ ਸੰਬੰਧੀ ਜਾਣਕਾਰੀ ਵੀ ਦੇਵਾਂਗੀ। ਅਤੇ ਹੁਣ ਮੈਂ ਹਮੇਸ਼ਾ ਵਾਂਗ ਨਿਊਜ਼ ਪੇਪਰ ਖਬਰਾਂ ਦੇ ਦੌਰ ਨਾਲ ਸ਼ੁਰੂ ਕਰਦੀ ਹਾਂ। ਵਿਦਿਆਰਥੀ ਦੇ ਪਰਿਵਾਰ ਵੱਲੋਂ ਝਲਕ ਦੇਣ ਵਾਲੇ ਅਧਿਆਪਕ ਦਾ ਕੁਟਾਪਾ, ਬਠਿੰਡਾ। ਇੱਥੋਂ ਨੇੜਲੇ ਗੋਬਿੰਦਪੁਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਕੁਝ ਦਿਨ ਪਹਿਲਾਂ ਅਧਿਆਪਕ ਵੱਲੋਂ ਵਿਦਿਆਰਥੀ ਦੀ ਕੀਤੀ ਕੁੱਟਮਾਰ ਤੋਂ ਖਫਾ ਹੋਏ ਪਰਿਵਾਰ ਨੇ 6 ਨਵੰਬਰ ਨੂੰ ਅਧਿਆਪਕ ਨੂੰ ਕੁਟਾਪਾ ਚਾੜ੍ਹ ਦਿੱਤਾ। ਵਿਦਿਆਰਥੀ ਦੇ ਪਰਿਵਾਰ ਵੱਲੋਂ ਕੀਤੀ ਕੁੱਟਮਾਰ ਵਿੱਚ ਅਧਿਆਪਕ ਸੰਜੀਵ ਕੁਮਾਰ ਜ਼ਖਮੀ ਹੋ ਗਿਆ ਅਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਗੋਬਿੰਦਪੁਰਾ ਵਾਸੀ ਅਤੇ 5ਵੀਂ ਦਾ ਵਿਦਿਆਰਥੀ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ 3 ਨਵੰਬਰ ਨੂੰ ਜਮਾਤ ਵਿੱਚ ਸ਼ਰਾਰਤ ਕਰ ਰਿਹਾ ਸੀ। ਇਸੇ ਕਾਰਨ ਅਧਿਆਪਕ ਨੇ ਉਸ ਨੂੰ ਝਿੜਕਿਆ ਸੀ। ਪਰਿਵਾਰ ਨੇ ਮਾਮਲੇ ਬਾਰੇ ਥਾਣਾ ਕੈਂਟ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਕੋਲ ਪਹੁੰਚ ਕੀਤੀ ਸੀ। ਕੁੱਟਮਾਰ ਦੀ ਘਟਨਾ ਦੀ ਪੁਸ਼ਟੀ ਕਰਦਿਆਂ ਸਕੂਲ ਦੀ ਮੁੱਖ ਅਧਿਆਪਕਾ ਅਮਨਦੀਪ ਕੌਰ ਨੇ ਦੱਸਿਆ ਕਿ ਪਰਿਵਾਰ ਨੇ ਸਕੂਲ ਆ ਕੇ ਮਾਮਲੇ ਬਾਰੇ ਸ਼ਾਂਤੀ ਨਾਲ ਕੋਈ ਵਿਚਾਰ ਨਹੀਂ ਕੀਤੀ ਅਤੇ ਅਧਿਆਪਕ ਨੂੰ ਵਾਲਾਂ ਤੋਂ ਫੜ ਕੇ ਸਕੂਲੀ ਬੱਚਿਆਂ ਅਤੇ ਸਟਾਫ ਸਾਹਮਣੇ ਬੁਰੀ ਤਰ੍ਹਾਂ ਕੁੱਟਿਆ। ਇਸਲਾਮ ਵਿਰੁੱਧ ਕੁਫਰ ਤੋਲਣ ਦੇ ਦੋਸ਼ ਵਿੱਚ ਪਾਕਿਸਤਾਨੀ ਜੇਲ੍ਹ ਦੀ ਕਾਲ ਕੋਠੜੀ ਵਿੱਚ ਬੰਦ ਈਸਾਈ ਔਰਤ ਆਸੀਆ ਬੇਗਮ ਕੇਸ ਜਿੱਤ ਗਈ। ਸੁਪਰੀਮ ਕੋਰਟ ਵੱਲੋਂ ਰਿਹਾਅ ਕਰਨ ਦੇ ਹੁਕਮ ਵਿਰੁੱਧ ਕੱਟੜਪੰਥੀਆਂ ਵੱਲੋਂ ਮੁਲਕ ਭਰ ਵਿੱਚ ਵਿਖਾਵੇ। ਇਸਲਾਮਾਬਾਦ ਕੁਫਰ ਤੋਲਣ ਦੇ ਦੋਸ਼ ਹੇਠ ਸਜ਼ਾ ਯਾਫਤਾ ਈਸਾਈ ਮਹਿਲਾ ਆਸੀਆ ਬੀਬੀ ਨੂੰ ਸੁਪਰੀਮ ਕੋਰਟ ਵੱਲੋਂ ਰਿਹਾਅ ਕੀਤੇ ਜਾਣ ਦੇ ਫੈਸਲੇ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਇਸਲਾਮੀ ਕੱਟੜਪੰਥੀਆਂ ਨੂੰ ਚੇਤਾਵਨੀ ਦਿੰਦਿਆਂ ਪਾਕਿਸਤਾਨੀ ਥਲ ਸੈਨਾ ਨੇ ਸਾਫ਼ ਕਹਿ ਦਿੱਤਾ ਹੈ ਕਿ ਉਹ ਉਸ ਦੇ ਸਬਰ ਦਾ ਇਮਤਿਹਾਨ ਨਾ ਲੈਣ। ਥਲ ਸੈਨਾ ਨੇ ਕਿਹਾ ਕਿ ਉਹ ਪ੍ਰਦਰਸ਼ਨਕਾਰੀ ਇਸ ਰੇੜਕੇ ਨੂੰ ਸ਼ਾਂਤਮਈ ਢੰਗ ਨਾਲ ਖਤਮ ਕਰ ਦੇਣ, ਨਹੀਂ ਤਾਂ ਉਹਨਾਂ ਨੂੰ ਬਲ ਦੀ ਵਰਤੋਂ ਕਰਨੀ ਪਵੇਗੀ। ਇਸ ਦੌਰਾਨ ਤਹਿਰੀਕੇ ਲਬਾਇਕ ਪਾਕਿਸਤਾਨ ਦੇ ਮੁਖੀ ਖਾਦਮ ਹੁਸੈਨ ਰਿਜ਼ਵੀ ਨੇ ਸਰਕਾਰ ਨਾਲ ਚੱਲ ਰਹੀ ਗੱਲਬਾਤ ਨਾਕਾਮ ਰਹਿਣ ਬਾਰੇ ਟਵੀਟ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਵੱਖ ਵੱਖ ਥਾਈਂ ਪੂਰੀ ਤਰ੍ਹਾਂ ਬੰਦ ਰੱਖਣ ਦਾ ਸੱਦਾ ਦਿੱਤਾ। ਯਾਦ ਰਹਿ ਕਿ ਚਾਰ ਬੱਚਿਆਂ ਦੀ ਮਾਂ ਆਸੀਆ ਬੀਬੀ 47 ਸਾਲ ਨੂੰ ਆਪਣੇ ਗੁਆਂਢੀਆਂ ਨਾਲ ਹੋਏ ਝਗੜੇ ਦੌਰਾਨ ਇਸਲਾਮ ਖਿਲਾਫ ਕੁਫਰ ਤੋਲਣ ਲਈ ਦੋਸ਼ੀ ਠਹਿਰਾਇਆ ਗਿਆ ਸੀ। ਆਸੀਆ ਪਿਛਲੇ 8 ਸਾਲ ਤੋਂ ਕਾਲ ਕੋਠੜੀ ਵਿੱਚ ਬੰਦ ਸੀ, ਪਰ ਉਹਨੇ ਹਮੇਸ਼ਾ ਖੁਦ ਨੂੰ ਬੇਕਸੂਰ ਦੱਸਿਆ। 31 ਅਕਤੂਬਰ ਬੁੱਧਵਾਰ ਨੂੰ ਸੁਪਰੀਮ ਕੋਰਟ ਦੇ ਉਕਤ ਫੈਸਲੇ ਮਗਰੋਂ ਇਸਲਾਮੀ ਸਿਆਸੀ ਪਾਰਟੀ ਤਹਿਰੀਕੇ ਲਵਾਈਕ ਪਾਕਿਸਤਾਨ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਮੁਲਕ ਦੇ ਵੱਖ ਵੱਖ ਹਿੱਸਿਆਂ 'ਚ ਪ੍ਰਮੁੱਖ ਸ਼ਾਹਰਾਹਾਂ ਅਤੇ ਸੜਕਾਂ ਨੂੰ ਜਾਮ ਕਰਕੇ ਆਸੀਆ ਦੀ ਰਿਹਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ। ਈਸਾਈ ਔਰਤ ਆਸੀਆ ਬੀਬੀ ਦੀ ਰਿਹਾਈ ਕੱਟੜਪੰਥੀ ਇਸਲਾਮਿਕ ਗਰੁੱਪਾਂ ਦੇ ਵਿਰੋਧ ਕਾਰਨ ਫਿਲਹਾਲ ਟਾਲ ਦਿੱਤੀ ਗਈ ਹੈ। ਇਸ ਸੰਬੰਧੀ ਪਾਕਿਸਤਾਨ ਸਰਕਾਰ ਅਤੇ ਇਸਲਾਮਕ ਜਥੇਬੰਦੀਆਂ ਵਿਚਕਾਰ ਹੋ ਰਹੀ ਗੱਲਬਾਤ ਕਿਸੇ ਤਣ ਪੱਤਣ ਨਹੀਂ ਲੱਗ ਰਹੀ ਸੀ। ਜਾਨ ਨੂੰ ਖਤਰੇ ਕਾਰਨ ਆਸੀਆ ਬੀਬੀ ਵਿਦੇਸ਼ ਜਾ ਸਕਦੀ ਹੈ। ਉਸ ਨੂੰ ਮਜ਼ਾਹਕਾਰੀਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਸ ਦਾ ਪਤੀ ਪਰਿਵਾਰ ਸਮੇਤ ਉਸ ਨੂੰ ਵਿਦੇਸ਼ ਲਿਜਾਣ ਲਈ UK ਤੋਂ ਪਾਕਿਸਤਾਨ ਪੁੱਜ ਗਿਆ ਹੈ। ਉਹ ਕਿੱਥੇ ਜਾਏਗੀ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ। ਰੋਜ਼ ਮੁਜ਼ਾਹਰਿਆਂ ਦੇ ਮੱਦੇਨਜ਼ਰ ਆਪਣੀ ਜਾਨ ਨੂੰ ਖਤਰਾ ਦੇ ਕੇ ਆਸੀਆ ਬੀਬੀ ਦਾ ਵਕੀਲ 3 ਨਵੰਬਰ ਤੜਕੇ ਪਾਕਿਸਤਾਨ ਤੋਂ ਦੌੜ ਗਿਆ ਹੈ ਅਤੇ ਉਹਨੇ ਸਰਕਾਰ ਨੂੰ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਅਪੀਲ ਕੀਤੀ ਹੈ। ਯੂਨੀਵਰਸਿਟੀ ਦੀ ਸਾਬਕਾ ਪੰਜਾਬਣ ਲੈਕਚਰਾਰ ਅਤੇ ਉਸਦਾ ਪਤੀ ਆਧੁਨਿਕ ਗੁਲਾਮੀ ਕਰਵਾਉਣ ਦੇ ਸ਼ੱਕ ਵਿੱਚ ਗ੍ਰਿਫਤਾਰੀ ਪਿੱਛੋਂ ਰਿਹਾ। ਗੈਂਗ ਮਾਸਟਰ ਅਤੇ ਲੇਬਰ ਐਸੋਸੀਏਸ਼ਨ ਵੱਲੋਂ ਜਾਂਚ ਦੀ ਕਾਰਵਾਈ ਆਰੰਭ। ਸਾਊਥਹੈਂਪਟਨ ਇੱਥੋਂ ਦੇ ਅਮੀਰ ਇਲਾਕੇ ਵਿੱਚ ਰਹਿੰਦੇ ਪੰਜਾਬੀ ਜੋੜੇ ਅਤੇ ਇੱਕ ਪੋਲਿਸ਼ ਬੰਦੇ ਨੂੰ ਆਧੁਨਿਕ ਗੁਲਾਮੀ ਹੇਠ ਕੰਮ ਕਰਵਾਉਣ ਅਤੇ ਬੰਦੀ ਬਣਾ ਕੇ ਰੱਖਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰਨ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਜਦਕਿ ਗੈਂਗ ਮਾਸਟਰਸ ਅਤੇ ਲੇਬਰ ਐਸੋਸੀਏਸ਼ਨ ਵੱਲੋਂ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਜਾਂਚ ਆਰੰਭ ਕਰ ਦਿੱਤੀ ਗਈ ਹੈ। ਖ਼ਬਰ ਅਨੁਸਾਰ ਹੈਂਪਸ਼ਾਇਰ ਦੇ ਬਹੁਤ ਅਮੀਰ ਇਲਾਕੇ ਵਿੱਚ ਰਹਿੰਦੀ ਸਾਬਕਾ ਯੂਨੀਵਰਸਿਟੀ ਲੈਕਚਰਾਰ ਬੀਬੀ ਪ੍ਰਿਤਪਾਲ ਬਿਨਿੰਗ ਅਤੇ ਉਸਦਾ ਸੋਫਟਵੇਅਰ ਕੰਪਨੀ ਵਿੱਚ ਕੰਮ ਕਰਦਾ ਪਤੀ ਪਲਵਿੰਦਰ ਬਿਨਿੰਗ ਆਪਣੇ ਕਰੀਬ 125,000 ਪਾਉਣ ਦੇ ਘਰ ਨੂੰ ਸਵਾਰਨ ਦਾ ਕੰਮ ਕਰਵਾ ਰਹੇ ਸਨ, ਜੋ ਕਾਫ਼ੀ ਦੇਰ ਤੋਂ ਚੱਲ ਰਿਹਾ ਸੀ। ਜਦਕਿ ਇਸ ਜੋੜੇ ਨੇ ਇੱਕ ਪੋਲਿਸ਼ ਬੰਦੇ ਨੂੰ ਪੱਕਾ ਆਪਣੇ ਘਰ ਦੇ ਪਿਛਵਾੜੇ ਵਿੱਚ ਰੱਖਿਆ ਹੋਇਆ ਸੀ, ਜੋ ਕਿ ਇੱਕ ਪਲਾਸਟਿਕ ਦੇ ਮੰਜੇ 'ਤੇ ਠੰਡ ਵਿੱਚ ਸੌਂਦਾ ਸੀ ਅਤੇ ਉਸ ਕੋਲ ਟਾਇਲਟ ਦੀ ਵੀ ਕੋਈ ਸੁਵਿਧਾ ਨਹੀਂ ਸੀ। ਉਹਨੂੰ ਬੇਹਾ ਅਤੇ ਜੂਠਾ ਖਾਣਾ ਖਾਣ ਨੂੰ ਮਿਲਦਾ ਸੀ। ਰਿਪੋਰਟ ਅਨੁਸਾਰ ਜਦ 40 ਸਾਲਾ ਪੋਲਿਸ਼ ਬੰਦਾ ਇੱਕ ਸਿਹਤ ਸੈਂਟਰ ਵਿੱਚ ਗਿਆ ਤਦ ਉਸਨੇ ਆਪਣੇ ਨਾਲ ਹੁੰਦੇ ਧੱਕੇ ਬਾਰੇ ਸਥਾਨਕ ਸਟਾਫ ਨੂੰ ਦੱਸਿਆ, ਜਿਸ ਤੋਂ ਬਾਅਦ ਪੁਲਿਸ ਨੇ 54 ਸਾਲਾ ਪ੍ਰਿਤਪਾਲ ਬਿਨਿੰਗ ਅਤੇ 54 ਸਾਲਾ ਪਲਵਿੰਦਰ ਬਿਨਿੰਗ ਦੇ 5 ਬੈੱਡਰੂਮ ਦੇ ਆਲੀਸ਼ਾਨ ਘਰ ਵਿੱਚ ਛਾਪਾ ਮਾਰਿਆ, ਜਿੱਥੇ ਗੈਂਗ ਮਾਸਟਰ ਅਤੇ ਲੇਬਰ ਐਸੋਸੀਏਸ਼ਨ ਦੇ ਆਗੂ ਵੀ ਉਹਨਾਂ ਦੇ ਨਾਲ ਸਨ। ਛਾਪੇ ਦੌਰਾਨ ਪਾਇਆ ਗਿਆ ਕਿ ਜਿਸ ਤਰ੍ਹਾਂ ਦੇ ਹਾਲਾਤ ਪੋਲਿਸ਼ ਬੰਦੇ ਨੇ ਦੱਸੇ ਸਨ, ਹਾਲਾਤ ਉਸ ਤੋਂ ਵੀ ਬਦਤਰ ਸਨ ਅਤੇ ਉਹਦੀਆਂ ਕਈ ਗੱਲਾਂ ਨਾਲ ਮੇਲ ਖਾਂਦੇ ਸਨ। ਜਿਸ ਤੋਂ ਬਾਅਦ ਪੰਜਾਬੀ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਪੰਜਾਬੀ ਜੋੜੇ ਦੀ ਇੱਕ ਬਜ਼ੁਰਗ ਗੁਆਂਢਣ ਨੇ ਦੱਸਿਆ ਕਿ ਪਿਛਲੇ 1 ਸਾਲ ਤੋਂ ਉਹ ਘਰ ਦੀ ਮੁਰੰਮਤ ਕਰਵਾ ਰਹੇ ਸਨ, ਜਿਸ ਦੌਰਾਨ ਕਾਫ਼ੀ ਕੰਮ ਕਰਨ ਵਾਲੇ ਲੋਕਾਂ ਦਾ ਆਉਣਾ ਜਾਣਾ ਹੋਇਆ ਸੀ। ਜਦਕਿ 40 ਸਾਲਾ ਪੋਲਿਸ਼ ਬੰਦਾ ਘਰ ਦੀ ਮੁਰੰਮਤ ਤੋਂ ਪਹਿਲਾਂ ਵੀ ਦੇਖਿਆ ਗਿਆ ਸੀ। ਉਸਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਿਤਪਾਲ ਵਿਆਹ ਸਮਾਗਮਾਂ ਦਾ ਵੀ ਕੋਈ ਕੰਮ ਕਰਦੀ ਸੀ, ਜਿਸ ਕਾਰਨ ਉਸਦਾ ਕਾਫ਼ੀ ਸਮਾਨ ਗੁਆਂਢ ਦੇ ਘਰ ਵਿੱਚ ਪਿਆ ਸੀ, ਪਰ ਜਦ ਉਹ ਘਰ ਵਿਕ ਗਿਆ ਤਦ ਉਸਨੇ ਉਹ ਸਾਰਾ ਸਮਾਨ ਵਾਪਸ ਘਰ ਵਿੱਚ ਲਿਆਉਂਦੇ ਵੀ ਇਸ ਪੋਲਿਸ਼ ਬੰਦੇ ਨੂੰ ਹੀ ਦੇਖਿਆ ਸੀ। ਇੱਕ ਗੁਆਂਢਣ ਨੇ ਦੱਸਿਆ ਕਿ ਉਸ ਪੋਲਿਸ਼ ਬੰਦੇ ਨੂੰ ਕਿਸੇ ਨਾਲ ਗੱਲ ਕਰਨ ਤੋਂ ਵਰਜਦਿਆਂ ਮੈਂ ਖੁਦ ਦੇਖਿਆ ਸੀ। ਜਦਕਿ ਬਿਨਿੰਗ ਜੋੜੇ ਦੇ ਇੱਕ ਪੁਰਾਣੇ ਦੋਸਤ ਨੇ ਹੈਰਾਨੀ ਜਤਾਉਂਦਿਆਂ ਕਿਹਾ ਕਿ ਉਹ ਅਜਿਹੇ ਬਿਲਕੁਲ ਨਹੀਂ ਹਨ। ਪੰਜਾਬੀ ਜੋੜੇ ਦੇ 40 ਸਾਲਾ ਇੱਕ ਹੋਰ ਗੁਆਂਢੀ ਨੇ ਵੀ ਕਿਹਾ ਕਿ ਉਹ ਬਹੁਤ ਵਧੀਆ ਇਨਸਾਨ ਹਨ, ਪਰ ਉਹਨਾਂ ਬਾਰੇ ਇਹ ਗੱਲ ਸੁਣ ਕੇ ਸਾਨੂੰ ਬਹੁਤ ਹੈਰਾਨੀ ਹੋਈ ਹੈ। ਇਸ ਪੰਜਾਬੀ ਜੋੜੇ ਨੂੰ ਬਹੁਤ ਸਤਿਕਾਰ ਸਹਿਤ ਦੇਖਿਆ ਜਾਂਦਾ ਹੈ, ਕਿਉਂਕਿ ਬੀਬੀ ਬਿਨਿੰਗ ਸਾਊਥਹੈਂਪਟਨ ਯੂਨੀਵਰਸਿਟੀ ਦੇ ਸਿਹਤ ਸਾਇੰਸ ਮਹਿਕਮੇ ਵਿੱਚ ਲੈਕਚਰਾਰ ਰਹੀ ਹੈ, ਜਦਕਿ ਪਲਵਿੰਦਰ ਬਿਨਿੰਗ ਕਈ ਨਾਮਵਰ IT ਕੰਪਨੀਆਂ ਵਿੱਚ ਬਤੌਰ ਸੀਨੀਅਰ ਕੰਮ ਕਰ ਰਿਹਾ ਹੈ। ਗੈਂਗ ਮਾਸਟਰ ਅਤੇ ਲੇਬਰ ਐਸੋਸੀਏਸ਼ਨ ਦੇ ਅਧਿਕਾਰੀ ਨੇ ਕਿਹਾ ਕਿ 21ਵੀਂ ਸਦੀ ਵਿੱਚ ਕਿਸੇ ਨੂੰ ਵੀ ਇਹ ਘਟੀਆ ਅਤੇ ਘਿਨਾਉਣੇ ਹਾਲਤਾਂ ਵਿੱਚ ਰਹਿਣ ਲਈ ਮਜ਼ਬੂਰ ਨਹੀਂ ਕੀਤਾ ਜਾਣਾ ਚਾਹੀਦਾ। ਟੈਸਟ ਵੈਲੀ ਜ਼ਿਲ੍ਹਾ ਕਮਾਂਡਰ ਚੀਫ ਇੰਸਪੈਕਟਰ ਨੇ ਕਿਹਾ ਕਿ ਸਾਡੇ ਇਲਾਕੇ ਵਿੱਚ ਆਧੁਨਿਕ ਗੁਲਾਮੀ ਦੀਆਂ ਘਟਨਾਵਾਂ ਬਹੁਤ ਘੱਟ ਹਨ। ਖ਼ਬਰ ਲਿਖੇ ਜਾਣ ਤੱਕ ਬਨਿੰਗ ਜੋੜੇ ਨੂੰ ਅਗਲੇਰੀ ਜਾਂਚ ਤੱਕ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ ਅਤੇ ਖ਼ਬਰ ਅਨੁਸਾਰ ਇਸ ਘਟਨਾ ਬਾਅਦ ਵੀ ਉਹਨਾਂ ਦੇ ਘਰ ਮੁਰੰਮਤ ਦਾ ਕੰਮ ਕਰਨ ਵਾਲੇ ਆਪਣੇ ਸਮੇਂ ਅਨੁਸਾਰ ਰੋਟੀ ਪਾਣੀ ਖਾ ਰਹੇ ਸਨ। ਹੇਜ ਵਿਖੇ ਸਮਾਲੀ ਮੁੰਡਾ ਮਾਰਨ ਦੇ ਮਾਮਲੇ ਵਿੱਚ ਸਿੱਧੂ 'ਤੇ ਕੇਸ ਦਰਜ। ਪੁਲਿਸ ਨੇ 3 ਹਫ਼ਤਿਆਂ ਬਾਅਦ ਬਰਮਿੰਗਮ ਤੋਂ ਗ੍ਰਿਫਤਾਰ ਕੀਤਾ ਹੇਜ। ਸਾਊਥਹਾਲ ਦੇ ਗੁਆਂਢੀ ਸ਼ਹਿਰ ਵਿਖੇ ਇੱਕ ਸਮਾਲੀ ਮੁੰਡੇ 'ਤੇ ਗੋਲੀਆਂ ਚਲਾ ਕੇ ਹਲਾਕ ਕਰਨ ਵਾਲੇ ਪੰਜਾਬੀ ਨੌਜਵਾਨ ਨੂੰ 3 ਹਫ਼ਤਿਆਂ ਬਾਅਦ ਬਰਮਿੰਗਮ ਤੋਂ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ। ਬੀਤੀ 11 ਅਕਤੂਬਰ ਨੂੰ 22 ਸਾਲ ਹਾਸ਼ਿਮ ਅਬਦੁੱਲਾ ਅਲੀ ਆਪਣੇ ਇੱਕ 22 ਸਾਲਾ ਦੋਸਤ ਕਮਰੂਲ ਉਦੀਨ ਨਾਲ ਹੇਜ ਦੀ ਆਕਸਬ੍ਰਿਜ ਨੇੜੇ ਪੈਂਦੀ ਸੈਂਟਰ ਐਵਨਿਊ 'ਤੇ ਕਾਲੀ ਮਰਸਡੀਜ਼ ਵਿੱਚ ਯਾਤਰੀ ਦੇ ਤੌਰ 'ਤੇ ਬੈਠਾ ਸੀ ਜਦ ਉਸ 'ਤੇ ਗੋਲੀਆਂ ਚਲਾਈਆਂ ਗਈਆਂ ਅਤੇ ਹਮਲਾਵਰ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਅਲੀ ਦੇ ਡਰਾਈਵਰ ਦੋਸਤ ਉਦੀਨ ਨੇ ਉਹਨੂੰ ਕਾਲੀ ਵਿੱਚ ਹਸਪਤਾਲ ਪਹੁੰਚਾਉਣ ਦੇ ਇਰਾਦੇ ਨਾਲ ਤੇਜ਼ ਗੱਡੀ ਚਲਾਈ ਜੋ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੀ ਪੁਲਿਸ ਨੂੰ ਇਤਲਾਹ ਦਿੱਤੀ ਗਈ। ਜਦ ਪੁਲਿਸ ਮੌਕੇ 'ਤੇ ਪੁੱਜੀ ਤਦ ਉਹਨਾਂ ਦੇਖਿਆ ਕਿ ਅਲੀ ਦੇ ਗੋਲੀਆਂ ਲੱਗੀਆਂ ਹੋਈਆਂ ਸਨ। ਪੁਲਿਸ ਵੱਲੋਂ ਐਮਰਜੈਂਸੀ ਸੇਵਾਵਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਉਣ ਤੋਂ ਪਹਿਲਾਂ ਹੀ ਅਲੀ ਦੀ ਮੌਤ ਹੋ ਗਈ। ਪੁਲਿਸ ਨੇ ਇਸ ਕਤਲ ਕੇਸ ਦੀ ਜਾਂਚ ਤੇਜ਼ ਕਰਦਿਆਂ ਜਦ ਕਾਰਵਾਈ ਕੀਤੀ ਗਈ 3 ਹਫ਼ਤਿਆਂ ਬਾਅਦ ਪੁਲਿਸ ਨੇ ਹੇਜ ਦੇ ਹੀ ਰਹਿਣ ਵਾਲੇ 27 ਸਾਲਾ ਜਸ ਕਿਰਨ ਸਿੰਧੂ ਨੂੰ 30 ਅਕਤੂਬਰ ਵਾਲੇ ਦਿਨ ਬਰਮਿੰਗਮ ਤੋਂ ਗ੍ਰਿਫਤਾਰ ਕਰ ਲਿਆ ਗਿਆ, ਜਿਸ ਦੇ ਕਤਲ ਦਾ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਹਿਰਾਸਤ ਵਿੱਚ ਰੱਖਿਆ ਗਿਆ ਹੈ। ਇਸ ਮਾਮਲੇ ਸੰਬੰਧੀ ਪੁਲਿਸ ਹਲਕੇ ਈਲਿੰਗ, ਹੰਸਲੋ ਅਤੇ ਹਲਿੰਗਡਨ ਦੇ ਮਾਮਲਿਆਂ ਨੂੰ ਸੰਭਾਲਣ ਵਾਲੇ ਸੁਪਰਡੈਂਟ ਰਿੱਕੀ ਕੰਦੋਲਾ ਨੇ ਦੱਸਿਆ ਕਿ ਅਸੀਂ ਭਾਈਚਾਰੇ ਦੀ ਸੁਰੱਖਿਆ ਲਈ ਵਰਦੀਧਾਰੀ ਸਿਪਾਹੀ ਹਮੇਸ਼ਾ ਤਿਆਰ ਰੱਖਦੇ ਹਾਂ ਅਤੇ ਅਸੀਂ ਨਿੱਕੀਆਂ ਵਾਰਦਾਤਾਂ ਨੂੰ ਰੋਕਣ ਦੀ ਸਮਰੱਥਾ ਰੱਖਦੇ ਹਾਂ, ਜਦਕਿ ਗੋਲੀਬਾਰੀ ਦੀ ਘਟਨਾ ਕਦੇ ਇੱਕਾ ਦੁੱਕਾ ਵਾਪਰਦੀ ਹੈ। ਉਹਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਦੋਨੋਂ ਭਾਈਚਾਰਿਆਂ ਵਿੱਚ ਕੋਈ ਤਣਾਅ ਨਹੀਂ ਹੈ ਅਤੇ ਅਸੀਂ ਦੋਨੋਂ ਭਾਈਚਾਰਿਆਂ ਦੇ ਸਹਿਯੋਗ ਨਾਲ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵਿੱਚ ਹਾਂ। ਸਾਊਥਾ ਟਰੈਵਲ ਨੇ ਜਮੀਨ ਬਖਤਰੀਆ ਨੂੰ ਨਵਾਂ ਵਪਾਰਕ ਮੁਖੀ ਨਿਯੁਕਤ ਕੀਤਾ। ਸਾਊਥਾਲ ਵਿਸ਼ਵ ਭਰ ਵਿੱਚ ਪ੍ਰਸਿੱਧ ਪੰਜਾਬੀਆਂ ਦੀ ਫਰਮ ਸਾਊਥਾ ਟਰੈਵਲ ਨੇ ਆਪਣੀ ਟੀਮ ਦਾ ਵਿਸਤਾਰ ਕਰਦਿਆਂ ਜਮੀਨ ਬਖਤਰੀਆ ਨੂੰ ਨਵਾਂ ਵਪਾਰ ਮੁਖੀ ਨਿਯੁਕਤ ਕੀਤਾ ਹੈ। ਸਾਊਥਾਲ ਟਰੈਵਲ ਗਰੁੱਪ ਨੇ ਆਪਣੇ ਪੁਰਾਣੇ ਵਿਕਰੀ ਨਿਰਦੇਸ਼ਕ ਜਮੀਨ ਬਖਤਰੀਆ ਦੀਆਂ ਲੰਮੀਆਂ ਸੇਵਾਵਾਂ ਨੂੰ ਦੇਖਦਿਆਂ ਉਸ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਲੰਧਰ ਦੇ ਪਿੰਡ ਕੁੱਕੜ ਪਿੰਡ ਦੇ ਬਾਹੀਆ ਪਰਿਵਾਰ ਵੱਲੋਂ 1984 ਵਿੱਚ ਸਥਾਪਿਤ ਕੀਤੇ ਸਾਊਥਾਲ ਟਰੈਵਲ ਦੇ ਮੁਖੀ ਕੁਲਜਿੰਦਰ ਬਾਹੀਆ ਨੇ ਦੱਸਿਆ ਕਿ 2005 ਵਿੱਚ ਟਰੈਵਲ ਗਰੁੱਪ ਨਾਲ ਜੋੜਨ ਵਾਸਤੇ ਜ਼ਮੀਨ ਨੇ ਬਹੁਤ ਮਿਹਨਤ ਕੀਤੀ, ਜਿਸ ਕਾਰਨ ਸਾਊਥਾਲ ਟਰੈਵਲ ਅੱਜ ਇਹਨਾਂ ਬੁਲੰਦੀਆਂ 'ਤੇ ਪਹੁੰਚਿਆ ਹੈ। ਉਹਨੇ ਕਿਹਾ ਕਿ ਜ਼ਮੀਨ ਬਖਤਰੀਆ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ 'ਤੇ ਉਹ ਮਾਣ ਮਹਿਸੂਸ ਕਰ ਰਹੇ ਹਨ। ਸਵਿੰਡਨ ਦੇ ਪੰਜਾਬੀ ਦਾ ਸਾਲ ਦੇ ਬਿਹਤਰੀਨ ਡਰਾਈਵਰ ਵਜੋਂ ਸਨਮਾਨ। ਸਵਿੰਡਨ ਇੱਥੋਂ ਦੇ ਇੱਕ ਪੰਜਾਬੀ ਬੱਸ ਡਰਾਈਵਰ ਨੂੰ ਉਸ ਦੀ ਮਿਹਨਤ ਅਤੇ ਸਵਾਰੀਆਂ ਦੀ ਦੇਖਭਾਲ ਲਈ ਸਾਲ ਦੇ ਬਿਹਤਰੀਨ ਡਰਾਈਵਰ ਹੋਣ ਨਾਤੇ ਉੱਚ ਪੱਧਰੀ ਪੁਰਸਕਾਰ ਦਿੱਤਾ ਗਿਆ ਹੈ। ਸਵਿੰਡਨ ਵਿਖੇ ਸਟੋਜ ਕੋਚ ਬੱਸ ਕੰਪਨੀ ਵੱਲੋਂ ਕਰਵਾਏ ਗਏ ਸ਼ਾਨਦਾਰ ਸਾਲਾਨਾ ਸਮਾਗਮ ਮੌਕੇ ਦੱਸਿਆ ਗਿਆ ਕਿ ਡਰਾਈਵਰ ਗੁਰਨਾਮ ਸਿੰਘ ਨੂੰ ਕੰਪਨੀ ਨਾਲ ਕਰਦੇ ਨੂੰ ਅਜੇ 2 ਸਾਲ ਦਾ ਸਮਾਂ ਵੀ ਨਹੀਂ ਹੋਇਆ, ਪਰ ਉਸ ਦਾ ਗਾਹਕਾਂ ਨਾਲ ਨਿਮਰਤਾ ਭਰਿਆ ਵਤੀਰਾ ਅਤੇ ਲੋੜਵੰਦਾਂ ਦੀ ਸਹਾਇਤਾ ਕਾਰਨ ਬਹੁਤ ਸਾਰੇ ਯਾਤਰੀਆਂ ਨੇ ਕੰਪਨੀ ਨੂੰ ਲਿਖਤੀ ਤੌਰ 'ਤੇ ਗੁਰਨਾਮ ਸਿੰਘ ਪ੍ਰਤੀ ਪ੍ਰਸ਼ੰਸਾ ਪੱਤਰ ਭੇਜੇ, ਜਿਨ੍ਹਾਂ ਵਿੱਚ ਗੁਰਨਾਮ ਸਿੰਘ ਨੂੰ ਸਟੇਜ ਕੋਚ ਕੰਪਨੀ ਦਾ ਅਹਿਮ ਅੰਗ ਦੱਸਿਆ ਗਿਆ ਸੀ। ਪੁਰਸਕਾਰ ਪ੍ਰਾਪਤ ਕਰਨ ਬਾਅਦ ਗੁਰਨਾਮ ਸਿੰਘ ਨੇ ਸਨਮਾਨ ਮਿਲਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਜਿੱਥੇ ਕੰਪਨੀ ਦਾ ਧੰਨਵਾਦ ਕੀਤਾ ਉੱਥੇ ਹੀ ਉਸ ਸੰਬੰਧੀ ਪ੍ਰਸ਼ੰਸਾ ਪੱਤਰ ਲਿਖਣ ਵਾਲੇ ਯਾਤਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਮੇਰੇ ਬਾਰੇ ਟਿੱਪਣੀਆਂ ਮੈਨੂੰ ਹੋਰ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਕਰਨਗੀਆਂ। ਗੁਰਨਾਮ ਨੂੰ ਵਧੇਰੇ ਮਾਣ ਦੇਣ ਲਈ ਇੱਕ ਬੱਸ ਦੇ ਪਿੱਛੇ ਉਸਦੀ ਤਸਵੀਰ ਵੀ ਲਗਾਈ ਜਾਵੇਗੀ। ਹੁਣ ਪੇਸ਼ ਹੈ ਇੱਕ ਛੋਟੀ ਕਹਾਣੀ ਜਿਸ ਦੇ ਸਿਰਲੇਖ ਹੈ ਸ਼ੇਰਨੀ ਦੀ ਦਹਾੜ, ਜੋ ਮੋਹਨ ਸ਼ਰਮਾ ਜੀ ਦੀ ਲਿਖੀ ਹੋਈ ਹੈ। ਆਮ ਕਿਹਾ ਜਾਂਦਾ ਹੈ ਕਿ ਕੁੜੀਆਂ ਪਾਲਣੀਆਂ ਔਖੀਆਂ ਨੇ, ਸੰਭਾਲਣੀਆਂ ਔਖੀਆਂ ਹਨ। ਪਰ ਇਹ ਵੀ ਸੱਚ ਹੈ ਕਿ ਜੇਕਰ ਕੁੜੀਆਂ ਆਪਣੀ ਆਈ 'ਤੇ ਆ ਜਾਣ ਤਾਂ ਬਾਜ ਵਾਂਗ ਝਪਟ ਕੇ ਨੈਤਿਕ ਕਦਰਾਂ ਕੀਮਤਾਂ ਦੀ ਕੰਗਾਲੀ ਭੋਗਣ ਵਾਲੇ ਨੂੰ ਮੂਧੇ ਮੂੰਹ ਪਟਕਾ ਕੇ ਮਾਰਨ ਦੀ ਸਮਰੱਥਾ ਵੀ ਰੱਖਦੀਆਂ ਹਨ। ਅਜਿਹਾ ਹੀ ਬਹਾਦਰੀ ਭਰਿਆ ਕਾਰਨਾਮਾ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਨਾਲ ਸੰਬੰਧਿਤ ਕੁੜੀ ਨੇ ਇੱਕ ਦਹਾਕਾ ਪਹਿਲਾਂ ਕੀਤਾ ਸੀ। ਹਰ ਰੋਜ਼ ਕਾਲਜ ਪੜ੍ਹਨ ਜਾਣ ਵਾਲੀ ਕੁੜੀ ਨੂੰ ਉਸੇ ਪਿੰਡ ਦਾ ਹੀ ਇੱਕ ਮੁੰਡਾ ਵਹਿਸ਼ੀ ਨਜ਼ਰਾਂ ਨਾਲ ਵੇਂਦਾ ਸੀ। ਕੁੜੀ ਧਰਤੀ ਵਾਂਗ ਸਭ ਕੁਝ ਸਹਿੰਦੀ ਰਹੀ, ਪਰ ਮੁੰਡੇ ਦੀ ਵਹਿਸ਼ੀ ਤੱਕਣੀ, ਭੱਦੇ ਇਸ਼ਾਰੇ ਅਤੇ ਕਦੇ ਕਦੇ ਬੋਲੇ ਜਾਂਦੇ ਹੋਸ਼ੇ ਜਿਹੇ ਸ਼ਬਦ ਦੇਖ ਕੇ ਸੁਣ ਕੇ ਉਹ ਚੁੱਪ ਚਾਪ ਅਗਾਂਹ ਲੰਘ ਜਾਂਦੀ। ਇਸ ਤਰ੍ਹਾਂ ਮੁੰਡੇ ਦਾ ਹੌਸਲਾ ਦਿਨ ਬ ਦਿਨ ਵੱਧਦਾ ਗਿਆ। ਕੁੜੀ ਇਕਾਂਤ ਵਿੱਚ ਬਹਿ ਕੇ ਉਹਦੀਆਂ ਘਟੀਆ ਪੱਧਰ ਦੀਆਂ ਹਰਕਤਾਂ ਬਾਰੇ ਗੰਭੀਰ ਹੋ ਕੇ ਸੋਚਦੀ। ਜੇਕਰ ਬਾਪੂ ਨੂੰ ਦੱਸਿਆ ਤਾਂ ਕੋਈ ਹੋਰ ਪੰਗਾ ਨਾ ਖੜ੍ਹਾ ਹੋ ਜਾਵੇ, ਇਕਲੌਤੇ ਵੀਰ ਨੇ ਵੀ ਇਹਦੇ ਸੀਰਮੇ ਪੀ ਜਾਣੇ ਨੇ। ਆਪਣੇ ਆਪ ਨੂੰ ਵੱਡਾ ਵੈਲੀ ਸਮਝ ਰਿਹਾ ਇਹ ਮੁੰਡਾ, ਐਵੇਂ ਕਿਤੇ ਵੀਰ ਨੂੰ ਸੱਟ ਫੇਟ ਨਾ ਮਾਰ ਦੇਵੇ। ਇਸ ਨਾਲ ਦੋ ਘਰਾਂ ਦੀ ਪੱਕੇ ਤੌਰ 'ਤੇ ਦੁਸ਼ਮਣੀ ਪੈ ਜਾਊ। ਨਹੀਂ ਨਹੀਂ, ਇਸੇ ਦੇੜ ਬੋਣ ਵਿੱਚ ਆਈ ਵਿੱਚ ਕਈ ਦਿਨ ਲੰਘ ਗਏ। ਉਸ ਮੁੰਡੇ ਨੇ ਆਪਣੀਆਂ ਕੁਝੀਆਂ ਹਰਕਤਾਂ ਜਾਰੀ ਰੱਖੀਆਂ। ਪਿੰਡ ਦੇ ਅੱਡੇ ਤੋਂ ਕਾਲਜ ਦੇ ਗੇਟ ਤੱਕ ਉਹ ਕੁੜੀ ਦਾ ਪਿੱਛਾ ਕਰਨਾ, ਘਟੀਆ ਪੱਧਰ ਦੀਆਂ ਟਿੱਪਣੀਆਂ ਕਰਨਾ ਅਤੇ ਦੋਸਤੀ ਪਾਉਣ ਦੇ ਆਪਣੇ ਵਰਗੇ ਹੀ ਅਵਾਰਾ ਮੁੰਡਿਆਂ ਦੇ ਦੱਸੇ ਫਾਰਮੂਲਿਆਂ ਰਾਹੀਂ ਉਹ ਪੈਂਤੜੇ ਬਦਲਦਾ ਰਿਹਾ। ਪਰ ਕੁੜੀ ਵੱਲੋਂ ਕੋਈ ਹੁੰਗਾਰਾ ਨਾ ਮਿਲਿਆ। ਉਸ ਦੀ ਖਮੋਸ਼ ਤੱਕਣੀ 'ਚੋਂ ਉਹ ਆਸ ਦੀ ਕਿਰਨ ਲੱਭਦਾ ਰਿਹਾ। ਕੁੜੀ 3 ਕੁ ਮਹੀਨੇ ਉਹਦੀਆਂ ਇਹ ਕਰਤੂਤਾਂ ਝੱਲਦੀ ਰਹੀ। ਇੱਕ ਦਿਨ ਉਹ ਬੱਸ ਵਿੱਚੋਂ ਉਤਰੀ ਤਾਂ ਉਹਦੇ ਸਵਾਗਤ ਲਈ ਅੱਗੇ ਖੜ੍ਹਾ ਸੀ। ਸ਼ਰਮ ਜ਼ਿਆਦਾ ਪੱਲਾ ਛੱਡ ਕੇ ਉਹ ਕੁੜੀ ਲਈ ਪਟੋਲਾ, ਪੁਰਜ਼ਾ, ਹੀਰ, 14ਵੀਂ ਦਾ ਚੰਨ ਜਿਹੇ ਸ਼ਬਦ ਵਰਤਦਾ ਰਿਹਾ। ਉਹਨੇ ਕੁੜੀ ਦੇ ਘਰ ਤੱਕ ਉਸ ਦਾ ਪਿੱਛਾ ਕੀਤਾ ਅਤੇ ਫਿਰ ਸਿੱਧਾ ਆਪਣੇ ਘਰ ਵੱਲ ਚੱਲ ਪਿਆ। ਜਾਂਦੇ ਹੋਏ ਉਹਦਾ ਖਹਿੜਾ ਨਹੀਂ ਛੱਡਣਾ, ਭਾਵੇਂ ਲੱਗ ਜਾਣ ਹੱਥ ਕੜੀਆਂ ਦਾ ਫਿਲਮੀ ਡਾਇਲੋਗ ਵੀ ਬੋਲ ਗਿਆ। ਕੁੜੀ ਦੇ ਸਬਰ ਦਾ ਬੰਨ ਟੁੱਟ ਚੁੱਕਿਆ ਸੀ। ਉਹਨੇ ਚੱਜ ਨਾਲ ਰੋਟੀ ਵੀ ਨਹੀਂ ਖਾਧੀ, ਬਸ ਗਮ ਸਮਝੇ ਬੈਠੀ ਰਹੀ। ਮਾਂ ਨੇ ਬਥੇਰਾ ਪੁੱਛਿਆ ਕਿ ਇਉਂ ਕਿਵੇਂ ਵਿਟਰੀ ਜੇ ਬੈਠੀ ਹੈ, ਕਿਸੇ ਨਾਲ ਝਗੜਾ ਤਾਂ ਨਹੀਂ ਹੋਇਆ? ਚੱਲ ਕੋਈ ਨਹੀਂ, ਦਿਲ 'ਤੇ ਨਾ ਲਾ, ਰੋਟੀ ਖਾ ਕੇ ਥੋੜ੍ਹਾ ਚਿਰ ਆਰਾਮ ਕਰ ਲੈ, ਆਪੇ ਚਿੱਤ ਠੀਕ ਹੋ ਜਾਊ। ਠੀਕ ਹੈ ਬੇਬੇ, ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ। ਮਾਂ ਵੀ ਕੰਮ ਕਾਰ ਕਾਰਨ ਥੱਕੀ ਹੋਈ ਮੰਜੇ 'ਤੇ ਪੈ ਗਈ। ਉਹਨੇ ਤੁਰੰਤ ਮੁੰਡੇ ਨੂੰ ਸਬਕ ਸਿਖਾਉਣ ਦਾ ਇਰਾਦਾ ਕਰ ਲਿਆ। ਬਿਨਾਂ ਆਪਣੀ ਮਾਂ ਨਾਲ ਗੱਲ ਕੀਤਿਆਂ ਉਹਨੇ ਬਾਪੂ ਦੀ ਦਿਨਾਲੀ ਬੰਦੂਕ ਚੁੱਕ ਲਈ। ਇੱਕ ਸਿਖਰ ਦੁਪਹਿਰਾ, ਦੂਜਾ ਉਹਦੇ ਅੰਦਰ ਸਿਖਰ ਦੁਪਹਿਰੇ ਵਰਗੀ ਗਰਮੀ ਜਿਹਾ ਗੁੱਸਾ। ਉਹ ਹੱਥ ਵਿੱਚ ਦਿਨਾਲੀ ਫੜ ਕੇ ਮੁੰਡੇ ਦੇ ਘਰ ਵੱਲ ਤੁਰ ਪਈ। ਉਹਨੇ ਆਲੇ ਦੁਆਲੇ ਵੇਖਿਆ, ਦੁਸਹਿਰਾ ਹੋਣ ਕਾਰਨ ਗਲੀ ਸੁੰਨੀ ਪਈ ਸੀ। ਉਹਦੇ ਕਦਮ ਆਪ ਮੁਹਾਰੇ ਮੁੰਡੇ ਦੇ ਘਰ ਵੱਲ ਵੱਧ ਰਹੇ ਸਨ। ਉਹ ਮੁੰਡੇ ਦੇ ਘਰ ਮੂਹਰੇ ਖਲੋ ਗਈ। ਅੱਗ ਵਰਾਉਂਦੀਆਂ ਨਜ਼ਰਾਂ, ਗਰਜਵੀਂ ਆਵਾਜ਼ ਅਤੇ ਹੱਥ ਵਿੱਚ ਰੌਂਦਾ ਨਾਲ ਭਰੀ ਰਾਈਫਲ, ਉਹਨੇ ਮੁੰਡੇ ਦਾ ਨਾਂ ਲੈ ਕੇ ਲਲਕਾਰਾ ਮਾਰ ਲਿਆ। ਨਿਕਲ ਉਹ ਜੰਟਿਆ, ਬਾਹਰ ਆ, ਤੈਨੂੰ ਆਸ਼ਕੀ ਕਰਨੀ ਸਿਖਾਵਾਂ। ਬੰਦੇ ਦਾ ਪੁੱਤਰ ਹੈ ਤਾਂ ਹੁਣ ਕਰ ਉਹੀ ਬਕਵਾਸ ਜਿਹੜੀ ਰੋਜ਼ ਕਰਦਾ। ਨਿਕਲ ਬਾਹਰ, ਤੇਰਾ ਬੂਥਾ ਭੰਨਾ, ਤੇਰੇ ਵਰਗੇ ਮੁਸ਼ਟੰਡੇ ਦੀਆਂ ਬੋਟੀਆਂ ਕਰਨੀਆਂ ਜਾਣਦੀ ਹਾਂ ਮੈਂ। ਉਸ ਮੁੰਡੇ ਦੇ ਘਰ ਦੇ ਗੇਟ ਮੂਹਰੇ ਸ਼ੇਰਨੀ ਬਣ ਕੇ ਗਰਜਣ ਵਾਲੀ ਕੁੜੀ ਦੀ ਦਹਾੜ ਸੁਣ ਕੇ ਆਂਢੀ ਗੁਆਂਢੀ ਵੀ ਆ ਗਏ। ਮੁੰਡੇ ਨੇ ਜਦੋਂ ਦਰਵਾਜ਼ੇ ਦੀਆਂ ਬਿਰਲਾਂ ਵਿੱਚ ਦੀ ਕੁੜੀ ਦੇ ਹੱਥ ਵਿੱਚ ਰਾਈਫਲ ਵੇਖੀ ਤਾਂ ਉਹ ਕੰਬ ਗਿਆ। ਉਹਨੂੰ ਮਾਰਨ ਮਾਰਨ 'ਤੇ ਉਤਾਰੀ ਕੁੜੀ ਦੇ ਇਸ ਡਰਾਉਣੇ ਰੂਪ ਨੂੰ ਵੇਖ ਕੇ ਮੁੰਡੇ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡਰਦਾ ਮਾਰਾ ਉਹ ਕੰਧ ਟੱਪ ਕੇ ਭੱਜ ਗਿਆ। ਮੁੰਡੇ ਦੀ ਮਾਂ, ਭੈਣ ਅਤੇ ਆਂਢੀ ਗੁਆਂਢੀ ਕੁੜੀ ਦੇ ਆਲੇ ਦੁਆਲੇ ਹੋ ਕੇ ਉਹ ਇਸ ਨੂੰ ਇਸ ਸਭ ਦਾ ਕਾਰਨ ਪੁੱਛਣ ਦੀ ਕੋਸ਼ਿਸ਼ ਕਰਨ ਲੱਗੇ। ਕੁੜੀ ਨੇ ਉਹਦੀ ਕਰਤੂਤ ਦਾ ਕੱਚਾ ਚਿੱਠਾ ਸਭ ਦੇ ਸਾਹਮਣੇ ਖੋਲ੍ਹਿਆ ਅਤੇ ਉਸਨੂੰ ਸੋਧਣ ਦੇ ਆਪਣੇ ਫੈਸਲੇ ਤੋਂ ਜਾਣੂ ਕਰਵਾਇਆ ਤਾਂ ਮੁੰਡੇ ਦੀ ਮਾਂ, ਭੈਣ ਅਤੇ ਆਂਢੀਆਂ ਗੁਆਂਢੀਆਂ ਨੇ ਉਸ ਦਾ ਗੁੱਸਾ ਠੰਡਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਕੁੜੀ ਦੇ ਬਾਪੂ ਨੂੰ ਕਿਸੇ ਨੇ ਖੇਤ ਸੁਨੇਹਾ ਭੇਜ ਦਿੱਤਾ, ਉਹ ਵਾਹ ਉਹਦਾ ਹੀ ਭੱਜ ਕੇ ਆਇਆ। ਸਾਰੀ ਗੱਲ ਸੁਣ ਕੇ ਉਹਨੇ ਭਰੇ ਇਕੱਠ ਵਿੱਚ ਧੀ ਨੂੰ ਬੁੱਕਲ ਵਿੱਚ ਲੈਂਦਿਆਂ ਕਿਹਾ, ਵਾਹ ਸ਼ੇਰ ਪੁੱਤਾ, ਮੈਨੂੰ ਤੇਰੇ 'ਤੇ ਮਾਣ ਹੈ, ਤੇਰੇ ਜਿਹੀਆਂ ਬਹਾਦਰ ਅਤੇ ਸਿਆਣੀਆਂ ਧੀਆਂ ਰੱਬ ਸਭ ਨੂੰ ਦੇਵੇ। ਇੱਕ ਹੋਰ ਬਜ਼ੁਰਗ ਉਸ ਦੇ ਸਿਰ 'ਤੇ ਹੱਥ ਰੱਖਦਿਆਂ ਕਹਿ ਰਿਹਾ ਸੀ, ਤੂੰ ਪਿੰਡ ਦੀਆਂ ਸਾਰੀਆਂ ਧੀਆਂ ਧਿਆਣੀਆਂ ਨੂੰ ਸੁਨੇਹਾ ਦਿੱਤਾ, ਵੇ ਕੁੜੀਆਂ ਚਿੜੀਆਂ ਨੇ ਹੁੰਦੀਆਂ, ਲੋੜ ਪੈਣ ਤੇ ਬਾਜ ਵੀ ਬਣ ਜਾਂਦੀਆਂ ਨੇ। ਉਹ ਇੱਕ ਹੱਥ ਵਿੱਚ ਪਿਤਾ ਦਾ ਹੱਥ ਤੇ ਦੂਜੇ ਹੱਥ ਵਿੱਚ ਰਾਈਫਲ ਫੜੀ ਜੇਤੂ ਅੰਦਾਜ਼ ਵਿੱਚ ਘਰ ਵੱਲ ਜਾ ਰਹੀ ਸੀ। ਲੋਕ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਉਸ ਵੱਲ ਵੇਖ ਰਹੇ ਸਨ। ਮੁੰਡੇ ਦੇ ਘਰ ਵਿੱਚ ਸੋਗੀ ਚੁੱਪ ਪਸਰੀ ਹੋਈ ਸੀ। ਡਾਕਾਂ ਨਾਲ ਲੁੱਟਣ ਵਾਲੇ ਲੁਟੇਰੇ ਨੂੰ ਡਰਬੀ ਦੇ ਦਲੇਰ ਪੰਜਾਬੀ ਜੋੜੇ ਨੇ ਦਬੋਚ ਕੇ ਪੁਲਿਸ ਹਵਾਲੇ ਕੀਤਾ। ਡਰਬੀ ਇੱਥੋਂ ਦੀ ਕਲੇ ਕੋਰਸ ਰੋਡ 'ਤੇ ਪੋਸਟ ਆਫਿਸ ਚਲਾਉਂਦੇ। ਪੰਜਾਬੀ ਜੋੜੇ ਨੂੰ ਲੁੱਟਣ ਵਾਲੇ ਲੁਟੇਰੇ ਨੂੰ ਦੋਨੋਂ ਪਤਨੀ ਨੇ ਦਬੋਚ ਕੇ ਪੁਲਿਸ ਹਵਾਲੇ ਕਰ ਦਿੱਤਾ। ਖ਼ਬਰ ਅਨੁਸਾਰ ਇੱਥੋਂ ਦੀ ਪੇਲਮਲੀ ਰੋਡ 'ਤੇ ਡੈਂਸਮੂਰ ਪੋਸਟ ਆਫਿਸ ਚਲਾਉਂਦੇ ਪੰਜਾਬੀ ਪਤੀ ਪਤਨੀ ਜਾਂ 28 ਅਕਤੂਬਰ ਦੀ ਸ਼ਾਮ ਡਾਕਖਾਨਾ ਬੰਦ ਕਰਨ ਦੀ ਤਿਆਰੀ ਕਰ ਰਹੇ ਸਨ। ਤਦ ਇੱਕ 25 ਸਾਲਾਂ ਦਾ ਲੁਟੇਰਾ ਅੰਦਰ ਆ ਕੇ ਚਾਕੂ ਦੀ ਨੋਕ 'ਤੇ ਪੈਸਿਆਂ ਦੀ ਮੰਗ ਕਰਨ ਲੱਗਾ। ਉਸ ਸਮੇਂ ਪੰਜਾਬੀ ਡਾਕ ਮਾਸਟਰ ਅਮਰਵੀਰ ਸਿੰਘ ਦੀ ਸਪਤਨੀ ਉੱਪਰ ਆਪਣਾ ਕੋਟ ਲੈਣ ਗਈ ਹੋਈ ਸੀ। ਜਦ ਉਹਨੇ ਆਪਣੇ ਪਤੀ ਦਾ ਚੀਕ ਛਾੜਾ ਸੁਣਿਆ ਤਾਂ ਉਹ ਥੱਲੇ ਆ ਕੇ ਰੰਗ ਦੰਗ ਰਹਿ ਗਈ। ਲੁਟੇਰਾ ਉਸਦੇ ਪਤੀ 'ਤੇ ਚਾਕੂ ਤਾਣੀ ਖੜ੍ਹਾ ਸੀ। ਪੰਜਾਬਣ ਬੀਬੀ ਸੁਖਵੰਤ ਕੌਰ ਨੇ ਦੇਖ ਕੇ ਲੁਟੇਰੇ ਦੇ ਉੱਪਰ ਟਾਫੀਆਂ ਵਾਲਾ ਸਟੈਂਡ ਵਗਾ ਮਾਰਿਆ, ਜਦਕਿ ਉਸਦੇ ਪਤੀ ਨੇ ਕੁਰਸੀ ਨਾਲ ਲੁਟੇਰੇ 'ਤੇ ਹਮਲਾ ਕਰ ਦਿੱਤਾ। ਦੋਨੋਂ ਪਤੀ ਪਤਨੀ ਨੇ ਲੁਟੇਰੇ ਨੂੰ ਚਾਕੂ ਹੋਣ ਦੇ ਬਾਵਜੂਦ ਦਬੋਚ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ 25 ਸਾਲਾ ਲਿਊਕ ਟਵਿਗ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ 'ਤੇ ਚਾਕੂ ਦੀ ਨੋਕ 'ਤੇ ਡਾਕਾ ਮਾਰਨ ਦਾ ਕੇਸ ਦਰਜ ਕਰ ਲਿਆ, ਜਿਸ ਦੀ ਡਰਬੀ ਕ੍ਰਾਊਨ ਕੋਰਟ ਵਿੱਚ 28 ਨਵੰਬਰ ਨੂੰ ਪੇਸ਼ੀ ਹੋਵੇਗੀ। ਸੁਖਵੰਤ ਕੌਰ ਨੇ ਇਸ ਹਾਦਸੇ ਬਾਅਦ ਦੱਸਿਆ ਕਿ ਪਿਛਲੇ 3 ਸਾਲ ਤੋਂ ਇਹ ਡਾਕਖਾਨਾ ਚਲਾ ਰਹੇ ਹਨ। ਅੱਜ ਤੱਕ ਅਜਿਹੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ ਸੀ, ਪਰ ਇਸ ਘਟਨਾ ਤੋਂ ਬਾਅਦ ਉਹ ਬਹੁਤ ਸਹਿਮ ਗਈ ਹੈ। ਉਹਨੇ ਦੱਸਿਆ ਕਿ ਉਹ ਬਰਮਿੰਗਮ ਤੋਂ ਇਸ ਇਲਾਕੇ ਵਿੱਚ ਆ ਕੇ ਵੱਸ ਗਏ ਸਨ, ਕਿਉਂਕਿ ਬਰਮਿੰਗਮ ਵਿੱਚ ਅਜਿਹੀਆਂ ਵਾਰਦਾਤਾਂ ਰੋਜ਼ਾਨਾ ਵਾਪਰਦੀਆਂ ਹਨ। ਪਰ ਇਸ ਘਟਨਾ ਬਾਅਦ ਉਹਨਾਂ ਨੇ ਮਨ ਬਣਾ ਲਿਆ ਹੈ ਕਿ ਉਹ ਇੱਥੇ ਵੀ ਨਹੀਂ ਰਹਿਣਗੇ। ਸੁਖਵੰਤ ਕੌਰ ਨੇ ਕਿਹਾ ਕਿ ਸਥਾਨਕ ਲੋਕ ਸਾਡਾ ਹਾਲ ਚਾਲ ਪੁੱਛ ਰਹੇ ਹਨ, ਜਿਸ ਲਈ ਉਹ ਉਹਨਾਂ ਦੇ ਧੰਨਵਾਦੀ ਹਨ, ਪਰ ਉਸ ਨੂੰ ਦੁੱਖ ਹੈ ਕਿ ਉਹ ਆਪਣੇ ਪਤੀ ਦਾ 40ਵਾਂ ਜਨਮ ਦਿਨ ਖੁਸ਼ੀ ਨਾਲ ਮਨਾਉਣਾ ਚਾਹੁੰਦੀ ਸੀ, ਜਿਸ ਨੂੰ ਗ੍ਰਹਿਣ ਲੱਗ ਗਿਆ। ਪੰਜਾਬੀ ਦੀ ਮੱਛੀ ਚਿਪਸ ਦੀ ਦੁਕਾਨ ਨੇ ਪੁਰਸਕਾਰ ਜਿੱਤਿਆ। ਨੌਰਚ ਇੱਥੇ ਪੰਜਾਬੀਆਂ ਦੀ ਮੱਛੀ ਚਿਪਸ ਦੀ ਦੁਕਾਨ ਨੂੰ ਗੁੱਡ ਫੂਡ ਅਵਾਰਡ ਦੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਆ ਗਿਆ। ਪਿਛਲੇ 80 ਸਾਲ ਤੋਂ ਸਥਾਪਿਤ ਦੁਕਾਨ ਨੂੰ ਚਲਾ ਰਹੇ ਪਤੀ ਪਤਨੀ ਇੰਦੀ ਸਿੰਘ ਅਤੇ ਹਰਦੀਪ ਕੌਰ ਨੇ ਦੱਸਿਆ ਕਿ ਜਦ ਉਹ ਬੱਚੇ ਸਨ ਤਦ ਤੋਂ ਇਸ ਦੁਕਾਨ 'ਤੇ ਆਉਂਦੇ ਰਹੇ ਸਨ ਅਤੇ ਪਿਛਲੇ 10 ਸਾਲ ਤੋਂ ਖੁਦ ਕਾਰੋਬਾਰ ਕਰ ਰਹੇ ਹਨ, ਜਿਸ ਨੂੰ ਸਥਾਨਕ ਭਾਈਚਾਰੇ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਦੇਸ਼ ਭਰ ਦੇ 460 ਫਿਸ਼ ਚਿਪਸ ਦੀਆਂ ਬਿਹਤਰ ਦੁਕਾਨਾਂ ਵਿੱਚੋਂ ਉਹਨਾਂ ਨੂੰ ਬਿਹਤਰੀਨ ਸੇਵਾਵਾਂ ਅਤੇ ਖਾਣੇ ਦਾ ਪੁਰਸਕਾਰ ਮਿਲਿਆ ਹੈ, ਜਿਸ ਨਾਲ ਉਹ ਹੋਰ ਵਧੀਆ ਸੇਵਾਵਾਂ ਪੇਸ਼ ਕਰਨ ਲਈ ਮਿਹਨਤ ਕਰਨਗੇ। ਪੰਜਾਬੀ ਪਤੀ ਪਤਨੀ ਨੂੰ ਇਹ ਪੁਰਸਕਾਰ ਪਿਛਲੇ ਵੀਰਵਾਰ 1 ਨਵੰਬਰ ਨੂੰ ਇੱਕ ਵਿਸ਼ਾਲ ਸਮਾਗਮ ਦੌਰਾਨ ਦਿੱਤਾ ਗਿਆ। ਬਰਤਾਨੀਆ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਵਰਕ ਵੀਜ਼ਾ ਦੇਣ ਦੀ ਮੰਗ। ਲੰਡਨ ਇੱਕ ਬਰਤਾਨਵੀ ਸੰਸਦੀ ਗਰੁੱਪ ਨੇ ਉਚੇਰੀ ਸਿੱਖਿਆ ਲਈ ਇੱਕ ਦਿਲਕਸ਼ ਟਿਕਾਣੇ ਵਜੋਂ ਦੇਸ਼ ਦੀ ਪੁਜੀਸ਼ਨ ਬਾਰੇ ਇੱਕ ਨਵੀਂ ਰਿਪੋਰਟ ਜਾਰੀ ਕੀਤੀ ਹੈ ਅਤੇ ਭਾਰਤੀ ਵਿਦਿਆਰਥੀਆਂ ਦੀ ਘੱਟਦੀ ਸੰਖਿਆ ਨੂੰ ਠੱਲ ਪਾਉਣ ਦੀਆਂ ਸਿਫਾਰਸ਼ਾਂ ਤਹਿਤ ਸਿੱਖਿਆ ਤੋਂ ਬਾਅਦ ਵਰਕ ਵੀਜ਼ਾ ਬਹਾਲ ਕਰਨ ਦੀ ਮੰਗ 'ਤੇ ਮੁੜ ਜ਼ੋਰ ਦਿੱਤਾ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2016 ਤੋਂ 2017 ਵਿੱਚ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਸੰਖਿਆ ਅੱਧੀ ਰਹਿ ਗਈ ਹੈ। ਅਮਰੀਕਾ ਦੇ ਸਿੱਖਾਂ ਨੇ ਕਰਤਾਰਪੁਰ ਲਾਂਘੇ ਲਈ ਮੋਦੀ ਦੇ ਨਾਂ ਭਾਰਤੀ ਦੂਤਾਵਾਸ ਨੂੰ ਪੱਤਰ ਦਿੱਤਾ। ਵਾਸ਼ਿੰਗਟਨ ਇੱਕ ਅਮਰੀਕੀ ਸਿੱਖ ਜਥੇਬੰਦੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੁਲਵਾਉਣ ਲਈ ਮਦਦ ਦੇਣ ਤਾਂ ਕਿ ਭਾਈਚਾਰੇ ਦੇ ਮੈਂਬਰਾਂ ਨੂੰ ਸਰਹੱਦ ਤੋਂ ਉਸ ਪਾਰ ਪਾਕਿਸਤਾਨ ਵਿੱਚ ਉਸ ਇਤਿਹਾਸਕ ਜਗ੍ਹਾ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਸਕੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਬਿਤਾਏ ਸਨ। ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਪਾਕਿਸਤਾਨ ਭਾਰਤ ਸਰਹੱਦ ਦੇ ਨੇੜੇ ਪੈਂਦਾ ਹੈ। ਅਮਰੀਕਾ ਵਿੱਚ ਵੱਖ ਵੱਖ ਹਿੱਸਿਆਂ ਵਿੱਚ ਰਹਿੰਦੇ ਸਿੱਖਾਂ ਨੇ ਕੈਲੀਫੋਰਨੀਆ ਅਧਾਰਤ ਯੂਨਾਈਟਿਡ ਸਿੱਖ ਮਿਸ਼ਨ ਦੇ ਬੈਨਰ ਹੇਠ ਪ੍ਰਧਾਨ ਮੰਤਰੀ ਦੇ ਨਾਂ ਇੱਥੇ ਭਾਰਤੀ ਦੂਤਾਵਾਸ ਨੂੰ ਇੱਕ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਇਸ ਸੰਬੰਧ ਵਿੱਚ ਪਹਿਲਾਂ ਹੀ ਮਤਾ ਪਾਸ ਕਰ ਚੁੱਕੀ ਹੈ। ਕੌਮਾਂਤਰੀ ਸਰਹੱਦ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਦੀ ਦੂਰੀ 3 ਕਿਲੋਮੀਟਰ ਹੈ। ਭਾਰਤੋਂ ਸ਼ਰਧਾਲੂ ਬਿਨਾਂ ਕਿਸੇ ਵੀਜ਼ੇ ਜਾਂ ਹੋਰ ਗੁੰਝਲਦਾਰ ਰਸਮੀ ਕਾਰਵਾਈਆਂ ਤੋਂ ਬਗੈਰ ਭਾਰਤੀ ਪਛਾਣ ਪੱਤਰ ਨਾਲ ਗੁਰਦੁਆਰੇ ਮੱਥਾ ਟੇਕਣ ਜਾਣ ਦਿੱਤਾ ਜਾਵੇ ਅਤੇ ਉੱਥੇ ਸੇਵਾ ਨਿਭਾਉਣ ਤੋਂ ਬਾਅਦ ਉਸੇ ਦਿਨ ਵਾਪਸ ਆ ਜਾਣ। ਹਿੰਦੂ ਭਾਈਚਾਰੇ ਦੀਆਂ ਕਈ ਜਥੇਬੰਦੀਆਂ ਦੇ ਨੁਮਾਇੰਦੇ ਵੀ ਇਸ ਵਫਦ ਵਿੱਚ ਸ਼ਾਮਲ ਸਨ। ਸਿਡਨੀ ਵਿੱਚ ਹੈਲੋਵਿਨ ਦਾ ਤਿਉਹਾਰ ਮਨਾਇਆ ਗਿਆ। ਸਿਡਨੀ ਹੈਲੋਵਿਨ ਭਾਵ ਭੂਤਾਂ ਦੇ ਤਿਉਹਾਰ ਮੌਕੇ ਸਾਰੇ ਪਾਸੇ ਗਹਿਮਾ ਗਹਿਮੀ ਵਾਲਾ ਮਾਹੌਲ ਰਿਹਾ ਹੈ। ਹੈਲੋਵੀਨ ਤਿਉਹਾਰ ਪਿੱਛੇ ਮੰਨਦੇ ਹਨ ਕਿ 2000 ਸਾਲ ਪਹਿਲਾਂ ਆਇਰਲੈਂਡ ਤੋਂ ਸੋਹਿਨ ਦੀ ਯਾਦ ਤੋਂ ਸ਼ੁਰੂ ਹੋਇਆ। ਇਸ ਦਿਨ ਬੱਚੇ ਅਤੇ ਵੱਡੇ ਭੂਤਾਂ ਦੀਆਂ ਡਰਾਵਣੀਆਂ ਪੁਸ਼ਾਕਾਂ ਪਾ ਕੇ ਘੁੰਮਦੇ ਹਨ ਅਤੇ ਘਰ ਘਰ ਜਾ ਕੇ ਲੋਹੜੀ ਵਾਂਗ ਟੋਫੀਆਂ ਮੰਗਦੇ ਹਨ। ਇਸ ਤਿਉਹਾਰ ਨੂੰ ਮਨਾ ਕੇ ਇਹ ਜਿਤਾਇਆ ਜਾਂਦਾ ਹੈ ਕਿ ਹੁਣ ਭੂਤ ਪ੍ਰੇਤ ਸਾਨੂੰ ਕੁਝ ਨਹੀਂ ਕਹਿਣਗੇ। ਆਸਟ੍ਰੇਲੀਆ ਦੇ ਨਾਲ ਨਾਲ ਯੂਰਪ ਅਤੇ ਹੋਰ ਕਈ ਪੱਛਮੀ ਦੇਸ਼ਾਂ ਵਿੱਚ ਇਸ ਨੂੰ ਮਨਾਉਣ ਦੀ ਪਰੰਪਰਾ ਹੈ। 31 ਅਕਤੂਬਰ ਦੀ ਰਾਤ ਨੂੰ ਹਰ ਪਾਸੇ ਭੂਤ ਪ੍ਰੇਤ ਦੇਖੇ ਜਾ ਸਕਦੇ ਹਨ। ਆਸਦਾ ਸਟੋਰ ਨੇ ਦੀਵਾਲੀ ਮੌਕੇ ਭਾਰਤੀ ਗਾਹਕਾਂ ਲਈ ਸਵਾਦੀ ਖਾਣੇ ਪੇਸ਼ ਕੀਤੇ। ਲੰਡਨ ਯੂਕੇ ਦੇ ਮਸ਼ਹੂਰ ਆਸਦਾ ਸਟੋਰ ਨੇ ਦੀਵਾਲੀ ਮੌਕੇ ਭਾਰਤੀ ਗਾਹਕਾਂ ਲਈ ਆਪਣੇ ਚੋਣਵੇਂ ਸਟੋਰਾਂ ਤੋਂ ਸਵਾਦੀ ਖਾਣੇ ਪੇਸ਼ ਕੀਤੇ ਅਤੇ ਇੱਕ ਵਿਸ਼ੇਸ਼ ਸਮਾਗਮ ਕਰਵਾ ਕੇ ਮਾਹਰ ਭਾਰਤੀ ਖਾਨਸਾਮਿਆਂ ਰਾਹੀਂ ਨਵੇਂ ਪਕਵਾਨ ਤਿਆਰ ਕਰਵਾਏ ਗਏ। ਇਸ ਸਮਾਗਮ ਵਿੱਚ ਭਾਗ ਲੈਣ ਵਾਲੇ ਖਾਨਸਾਮਿਆਂ ਨੇ ਆਸਟਾ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਟੋਰ ਨੇ ਸਾਨੂੰ ਅਜਿਹੇ ਨਵੇਂ ਤਰੀਕੇ ਦੱਸੇ ਜਿਸ ਨਾਲ ਬਣਾਏ ਭਾਰਤੀ ਖਾਣਿਆਂ ਦਾ ਸਵਾਦ ਦੁੱਗਣਾ ਹੋ ਗਿਆ, ਜਿਨ੍ਹਾਂ ਵਿੱਚ ਚਾਂਦਨੀ ਚੌਕ, ਆਲੂ ਟਿੱਕੀ, ਮਲੇਸ਼ੀਅਨ ਆਲੂ ਕੜੀ, ਪਾਲਕ ਰਾਇਤਾ, ਹਰਬੀ ਪਨੀਰ, ਕਚੂੰਬਰ ਸਲਾਦ ਆਦਿ ਸ਼ਾਮਲ ਹਨ। ਪੇਸ਼ ਹੈ ਇੱਕ ਹੋਰ ਮਿੰਨੀ ਕਹਾਣੀ, ਸਰ ਫੀਸ ਕਿੱਥੋਂ ਲਿਆਵਾਂ, ਜੋ ਪ੍ਰਿੰਸੀਪਲ ਵਿਜੇ ਕੁਮਾਰ ਦੀ ਲਿਖੀ ਹੋਈ ਹੈ। ਇੱਕ ਬਾਲੜੀ ਨੂੰ ਮੇਰੇ ਦਫ਼ਤਰ ਅੱਗੇ ਲੈ ਕੇ ਖੜ੍ਹਾ ਵਿਅਕਤੀ ਮੈਨੂੰ ਮਿਲਣ ਚਾਹੁੰਦਾ ਸੀ। ਬੱਚਿਆਂ ਨੂੰ ਦਾਖਲ ਕਰਾਉਣ ਵਾਲੇ ਮਾਪਿਆਂ ਦੀ ਭੀੜ ਹੋਣ ਕਾਰਨ ਉਹ ਆਪਣਾ ਨੰਬਰ ਆਉਣ ਦੀ ਉਡੀਕ ਕਰ ਰਿਹਾ ਸੀ। ਮੈਂ ਆਪਣੇ ਸਕੂਲ ਦੇ ਸੇਵਾਦਾਰ ਨੂੰ ਬੁਲਾ ਕੇ ਕਿਹਾ, ਉਹ ਵਿਅਕਤੀ ਮੇਰੇ ਦਫ਼ਤਰ ਅੱਗੇ ਕਾਫ਼ੀ ਦੇਰ ਤੋਂ ਖੜ੍ਹਾ ਹੈ, ਤੁਸੀਂ ਉਸ ਨੂੰ ਭੇਜ ਕਿਉਂ ਨਹੀਂ ਰਹੇ? ਸੇਵਾਦਾਰ ਨੇ ਅੱਗੋਂ ਕਿਹਾ, ਸਰ ਮੈਂ ਤਾਂ ਉਹਨੂੰ ਕਈ ਵਾਰ ਅੰਦਰ ਜਾਣ ਲਈ ਕਿਹਾ, ਪਰ ਉਹ ਵਾਰ ਵਾਰ ਇਹੋ ਕਹਿ ਰਿਹਾ ਹੈ ਕਿ ਮੈਂ ਤਸੱਲੀ ਨਾਲ ਮਿਲਾਂਗਾ। ਮੈਂ ਉਸ ਸੱਜਣ ਨੂੰ ਅੰਦਰ ਬੁਲਾਇਆ, ਸਰ ਮੈਂ ਆਪਣੀ ਪੁੱਤਰੀ ਨੂੰ ਤੁਹਾਡੇ ਸਕੂਲ ਵਿੱਚ ਦਾਖਲ ਕਰਾਉਣਾ ਚਾਹੁੰਦਾ ਹਾਂ, ਕੀ ਤੁਸੀਂ ਇਸ ਨੂੰ ਦਾਖਲ ਕਰ ਲਓਗੇ? ਮੈਂ ਬਾਲੜੀ ਵੱਲ ਤੱਕ ਕੇ ਉਹਨੂੰ ਪੁੱਛਿਆ, ਬਾਈ ਜੀ ਇਹ ਕੁੜੀ ਪਹਿਲਾਂ ਕਿਹੜੇ ਸਕੂਲ ਵਿੱਚ ਪੜ੍ਹਦੀ ਸੀ? ਉਸਨੇ ਸਕੂਲ ਦਾ ਨਾਂ ਦੱਸਿਆ। ਮੈਂ ਸਕੂਲ ਦਾ ਨਾਂ ਸੁਣ ਕੇ ਹੱਕਾ ਬੱਕਾ ਰਹਿ ਗਿਆ। ਮੈਂ ਸੋਚਿਆ ਪੜ੍ਹਾਈ ਵਿੱਚ ਨਲਾਇਕ ਹੋਵੇਗੀ, ਸਕੂਲ ਵਾਲਿਆਂ ਨੇ ਹੋਰ ਸਕੂਲ ਵਿੱਚ ਪੜ੍ਹਨ ਲਈ ਕਹਿ ਦਿੱਤਾ ਹੋਵੇਗਾ। ਮੇਰਾ ਉਸ ਵਿਅਕਤੀ ਨੂੰ ਸਵਾਲ ਸੀ, ਤੁਸੀਂ ਇਸ ਨੂੰ ਸਾਡੇ ਸਕੂਲ ਵਿੱਚ ਕਿਉਂ ਪੜ੍ਹਾਉਣਾ ਚਾਹੁੰਦੇ ਹੋ? ਕੀ ਪੜ੍ਹਨ ਵਿੱਚ ਢਿੱਲੀ ਹੈ ਤੁਹਾਡੀ ਧੀ? ਉਹ ਬੋਲਿਆ, ਸਰ ਹਰ ਜਮਾਤ ਵਿੱਚ ਪਹਿਲੇ ਨੰਬਰ 'ਤੇ ਆਉਂਦੀ ਹੈ, ਹੁਣ ਵੀ ਆਪਣੀ ਜਮਾਤ ਵਿੱਚੋਂ ਪਹਿਲੇ ਨੰਬਰ ਸਥਾਨ 'ਤੇ ਆਈ ਹੈ, ਪੁੱਛੋ ਜੋ ਪੁੱਛਣਾ ਹੈ ਇਸ ਨੂੰ। ਮੈਂ ਉਸਨੂੰ ਇੱਕ ਦੋ ਸਵਾਲ ਵੀ ਸਵਾਲ ਹੀ ਪੁੱਛੇ। ਬਾਲੜੀ ਸੱਚਮੁੱਚ ਪੜ੍ਹਾਈ ਵਿੱਚ ਹੁਸ਼ਿਆਰ ਸੀ। ਮੈਂ ਫਿਰ ਉਸ ਵਿਅਕਤੀ ਨੂੰ ਪੁੱਛਿਆ, ਭਰਾ ਜੀ ਤੁਹਾਡੀ ਧੀ ਪੜ੍ਹਾਈ ਵਿੱਚ ਕਾਫ਼ੀ ਹੁਸ਼ਿਆਰ ਹੈ, ਤੁਸੀਂ ਇਸ ਨੂੰ ਉਸੇ ਸਕੂਲ ਵਿੱਚ ਕਿਉਂ ਨਹੀਂ ਪੜ੍ਹਾਉਂਦੇ? ਅਤੇ ਉਸਦੇ ਜਵਾਬ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਉਹ ਬੋਲਿਆ, ਸਰ ਉਸ ਸਕੂਲ ਦੀ ਫੀਸ ਕਿੱਥੋਂ ਲਿਆਵਾਂ? ਘੱਟੋ ਘੱਟ ਮੇਰੀ ਧੀ ਇਸ ਸਕੂਲ ਵਿੱਚ ਚੈਨ ਨਾਲ ਪੜ੍ਹ ਸਕੇਗੀ, ਹਰ ਮਹੀਨੇ ਫੀਸ ਦੇਣ ਦੀ ਚਿੰਤਾ ਤਾਂ ਨਹੀਂ ਹੋਵੇਗੀ। ਮੈਨੂੰ ਲੱਗਾ ਕਿ ਇਹ ਦੁੱਖ ਇੱਕ ਬੱਚੇ ਦਾ ਨਹੀਂ ਸਗੋਂ ਹਰ ਗਰੀਬ ਵਰਗ ਦਾ ਹੈ। ਹੁਣ ਪੇਸ਼ ਹੈ ਇੱਕ ਲੇਖ ਜੋ ਬਲਰਾਜ ਸਿੰਘ ਸਿੱਧੂ SPG ਦਾ ਲਿਖਿਆ ਹੋਇਆ ਹੈ। ਬੇਗਾਨੀ ਧਰਤੀ ਉੱਪਰ ਹੱਡ ਭਾਨਵੀਂ ਮਿਹਨਤ ਨਾਲ ਹਾਸਲ ਕੀਤੇ ਪਾਉਂਡਾਂ ਡਾਲਰਾਂ ਦੀ ਕਮਾਈ ਨਾਲ ਲਹੂ ਦਾ ਰੰਗ ਚਿੱਟਾ ਹੋ ਗਿਆ। ਕੈਨੇਡਾ ਅਮਰੀਕਾ ਤੋਂ ਜਦੋਂ ਵੀ ਕਿਸੇ ਦਾ ਰਿਸ਼ਤੇਦਾਰ ਇੰਡੀਆ ਆਉਂਦਾ ਹੈ ਤਾਂ ਹਰ ਬੰਦਾ ਉਸ ਵੱਲ ਘੱਟ ਅਤੇ ਉਸ ਦੇ ਪਹੀਆਂ ਵਾਲੇ ਵੱਡੇ ਸਾਰੇ ਅਟੈਚੀ ਵੱਲ ਵੱਧ ਦੇਖਦਾ ਹੈ। ਹਰ ਕਿਸੇ ਨੂੰ ਉਮੀਦ ਹੁੰਦੀ ਹੈ ਕਿ ਇਸ ਜਾਦੂ ਦੀ ਪਟਾਰੀ ਵਿੱਚ ਉਸ ਵਾਸਤੇ ਕੋਈ ਨਾ ਕੋਈ ਗਿਫਟ ਜ਼ਰੂਰ ਨਿਕਲੇਗੀ। ਕੈਨੇਡਾ ਅਮਰੀਕਾ ਵਿੱਚ ਪੈਸਾ ਕਿੰਨਾ ਮੁਸ਼ਕਿਲ ਬਣਦਾ ਹੈ ਸਾਡੇ ਲੋਕ ਨਹੀਂ ਸੋਚਦੇ। ਉਹਨਾਂ ਨੂੰ ਇਹੀ ਲੱਗਦਾ ਹੈ ਕਿ ਉੱਥੇ ਏਅਰਪੋਰਟ ਤੋਂ ਬਾਹਰ ਨਿਕਲਦੇ ਸਾਰ ਹੀ ਡਾਲਰ ਸੜਕਾਂ 'ਤੇ ਖਿਲਰੇ ਹੁੰਦੇ ਹਨ ਜਿੰਨੇ ਮਰਜ਼ੀ ਚੁੱਕ ਲਵੋ, ਪਰ ਉੱਥੇ ਸਾਰੀ ਉਮਰ ਕੰਮ ਕਾਰ ਕਰਕੇ ਘਰਾਂ ਅਤੇ ਗੱਡੀਆਂ ਦੀਆਂ ਕਿਸ਼ਤਾਂ ਹੀ ਨਹੀਂ ਲੱਥਦੀਆਂ। ਬੱਚੇ ਵੱਡੇ ਹੁੰਦੇ ਸਾਰ ਪੰਛੀਆਂ ਵਾਂਗ ਉਡਾਰੀ ਮਾਰ ਕੇ ਉਹ ਜਾਂਦੇ ਨੇ। ਗੋਡੇ ਗੋਡੇ ਬਰਫ਼ ਵਿੱਚ ਕੰਮ 'ਤੇ ਜਾਣਾ ਕਿਸੇ ਭਗਤੀ ਤੋਂ ਘੱਟ ਨਹੀਂ। ਕਨੇਡਾ ਅਮਰੀਕਾ ਤੋਂ ਇੰਡੀਆ ਆਉਂਦੇ ਕੁਝ ਲੋਕ ਵੀ ਇੱਥੇ ਆ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਉਹ ਮੋਟੀਆਂ ਚੇਨਾਂ ਕੜੇ ਅਤੇ ਹੋਰ ਨਿੱਕ ਸੁੱਕ ਵਿਖਾ ਕੇ ਇੰਝ ਵਿਖਾਵਾ ਕਰਦੇ ਹਨ ਕਿ ਉੱਥੇ ਤਾਂ ਬਸ ਮੌਜੇ ਮੌਜਾਂ ਹੋ ਰਹੀਆਂ ਹਨ। ਆਪਣੀ ਹੱਡਭੰਨਵੀਂ ਮਿਹਨਤ ਦੀ ਗੱਲ ਉਹ ਲੁਕਾ ਜਾਂਦੇ ਹਨ। ਸਾਡੇ ਕਬੱਡੀ ਟੂਰਨਾਮੈਂਟਾਂ ਵਿੱਚ ਕਮੈਂਟਰੀ ਕਰਦੇ ਕਮੈਂਟਰ ਵੀ ਕਿਸੇ ਬਾਹਰੋਂ ਖੇਡ ਕੇ ਆਏ ਪਲੇਅਰ ਬਾਰੇ ਇਸ ਤਰ੍ਹਾਂ ਬੋਲਦੇ ਹਨ, ਇਹ ਹੈ ਕਾਲਾ ਹਨੇਰੀ ਪੰਡੂਰੀ ਸਿੱਧਵਾਂ ਵਾਲਾ, ਇਹ ਜਵਾਨ ਹੁਣੇ ਹੁਣੇ ਡਾਲਰਾਂ ਦੀ ਧਰਤੀ ਕਨੇਡਾ ਤੋਂ ਖੇਡ ਕੇ ਆਇਆ ਹੈ। ਬਾਹਰਲੇ ਦੇਸ਼ ਵਿੱਚ ਪੈਸਾ ਬਹੁਤ ਮੁਸ਼ਕਲ ਬਣਦਾ ਹੈ, ਜੋ ਕੰਮ ਆਪਾਂ ਇੱਥੇ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਉਹ ਉੱਥੇ ਕਰਨੇ ਪੈਂਦੇ ਹਨ। ਲੇਬਰ ਮਿੱਲਾਂ ਵਿੱਚ ਕੰਮ ਕਰਨ ਵਾਲਿਆਂ ਦੇ ਪੱਕੇ ਕੋਪ ਪੈ ਜਾਂਦੇ ਹਨ। ਸਾਡੀ ਕਿਸੇ ਡਿਗਰੀ ਦਾ ਉੱਥੇ ਕੋਈ ਮੁੱਲ ਨਹੀਂ ਹੈ। ਡਾਕਟਰ, ਇੰਜੀਨੀਅਰ, ਪੁਲਿਸ ਵਾਲੇ, ਤਹਿਸੀਲਦਾਰ ਸਭ ਉੱਥੇ ਲੇਬਰ ਕਰਦੇ ਹਨ। ਇੱਥੋਂ ਦੇ ਰਿਟਾਇਰਡ ਅਫਸਰ ਉੱਥੇ ਲੋਕ ਇਲਾਜ ਤੋਂ ਡਰਦੇ ਦਿਨ ਦੀ ਬਜਾਏ ਰਾਤ ਦੇ ਹਨੇਰੇ ਵਿੱਚ ਚੌਂਕੀਦਾਰਾ ਕਰਦੇ ਹਨ। ਅਜਿਹੇ ਮਿਹਨਤ ਨਾਲ ਕਮਾਏ ਪੈਸੇ ਦਾ ਇੱਥੇ ਆ ਕੇ ਸਸਤਾ ਪ੍ਰਦਰਸ਼ਨ ਕਰਨਾ ਠੀਕ ਨਹੀਂ ਹੈ। ਮੇਰਾ ਇੱਕ ਦੋਸਤ ਟੋਰਾਂਟੋ ਚੰਗੀ ਨੌਕਰੀ 'ਤੇ ਲੱਗਾ ਹੋਇਆ ਹੈ। ਕਨੇਡਾ ਜਾਣ ਤੋਂ ਪਹਿਲਾਂ ਉਹ ਲੁਧਿਆਣੇ ਦੇ ਕਿਸੇ ਕਾਲਜ ਵਿੱਚ ਵਧੀਆ ਨੌਕਰੀ ਕਰਦਾ ਸੀ। ਇੱਕ ਦਿਨ ਉਹ ਆਪਣੇ ਕਿਸੇ ਵਾਕਫ ਬੈਂਕ ਮੈਨੇਜਰ ਕੋਲ ਬੈਂਕ ਵਿੱਚ ਬੈਠਾ ਸੀ ਕਿ ਇੱਕ ਵਲੈਤਣ ਆਈ ਅਤੇ 5,000 ਰੁਪਏ ਕਢਵਾ ਲਏ। ਮੈਨੇਜਰ ਕਹਿਣ ਲੱਗਾ, ਭੈਣ ਜੀ, ਤੁਸੀਂ ਤਾਂ 2 ਦਿਨ ਪਹਿਲਾਂ ਹੀ 1,00,000 ਕਢਵਾਇਆ ਸੀ। ਵਲੈਤਣ ਵਾਲੀ ਬੇਪਰਵਾਹੀ ਨਾਲ ਕਹਿਣ ਲੱਗੀ, ਭਾਅ ਜੀ, ਉਹ ਤਾਂ ਸ਼ੋਪਿੰਗ ਕਰਦੇ ਕੱਲ੍ਹ ਹੀ ਉੱਡ ਗਿਆ ਸੀ। ਕੁਝ ਸਾਲਾਂ ਬਾਅਦ ਦੋਸਤ ਵੀ ਪੁਆਇੰਟ ਬੇਸ 'ਤੇ ਕੈਨੇਡਾ ਪਹੁੰਚ ਗਿਆ। ਕੈਨੇਡੇ ਆ ਕੇ ਉਸਨੇ ਵੇਖਿਆ ਕਿ ਉਹੀ ਔਰਤ ਰਾਤ ਨੂੰ ਉਸਦੀ ਬਿਲਡਿੰਗ ਵਿੱਚ ਸਫਾਈ ਕਰਨ ਆਉਂਦੀ ਸੀ। ਇਸ ਤੋਂ ਇਲਾਵਾ 2-3 ਜੋਬਾਂ ਹੋਰ ਵੀ ਕਰਦੀ ਸੀ। ਪੁੱਛਣ 'ਤੇ ਉਸਨੇ ਡੂੰਘਾ ਹੋਕਾ ਭਰ ਕੇ ਕਿਹਾ, ਭਰਾਵਾ, ਉਹੀ ਤਾਂ ਛੁੱਟੀਆਂ ਦੇ 4 ਦਿਨ ਇੰਡੀਆ 'ਚ ਟੌਟ ਪੱਕਾ ਮਾਰਦੇ ਹੁੰਦੇ ਹਨ, ਬਾਕੀ ਸਾਰਾ ਸਾਲ ਤਾਂ ਇੱਥੇ ਚੱਲ ਸੋ ਚੱਲ ਹੈ। ਇਸੇ ਤਰ੍ਹਾਂ ਮੰਟੋ ਸੰਧੂ ਦੀ ਭੈਣ ਜੀਤੋ ਵੀ ਮੈਰਿਜ ਬੇਸ 'ਤੇ ਗਈ ਹੋਣ ਕਾਰਨ ਕੈਨੇਡਾ ਵਿੱਚ ਪੱਕੀ ਸੀ। ਬਾਕੀ ਵਲੈਤੀਆਂ ਵਾਂਗ ਉਹ ਵੀ ਇੰਡੀਆ ਤੋਂ ਰੋਜ਼ ਰੋਜ਼ ਪੈਣ ਵਾਲੀਆਂ ਵਗਾਰਾਂ ਤੋਂ ਅੱਕੀ ਪਈ ਸੀ। ਇਹ ਮੰਟੇ ਦੇ ਮਾਂ ਬਾਪ ਵੀ ਉਸ ਕੋਲ ਹੀ ਬਰੈਂਪਟਨ ਰਹਿੰਦੇ ਸਨ। ਮਾਤਾ ਬਿਮਾਰ ਠਮਾਰ ਰਹਿੰਦੀ ਸੀ। ਸਰਦੀਆਂ ਦੇ ਇੱਕ ਦਿਨ ਉਸਦਾ ਭੌਰ ਉਡਾਰੀ ਮਾਰ ਗਿਆ। ਜੀਤੇ ਨੇ ਮੰਟੇ ਨੂੰ ਫੋਨ ਕਰ ਦਿੱਤਾ ਕਿ ਮਾਤਾ ਪੂਰੀ ਹੋ ਗਈ ਹੈ ਅਤੇ ਫਲਾਣੀ ਫਲਾਈਟ 'ਤੇ ਉਸਦੀ ਮ੍ਰਿਤਕ ਦੇ ਦਿੱਲੀ ਪਹੁੰਚ ਰਹੀ ਹੈ। ਛੁੱਟੀਆਂ ਨਾ ਮਿਲਣ ਕਾਰਨ ਉਹ ਅਤੇ ਉਹਦਾ ਪਤੀ ਆਪ ਨਹੀਂ ਆ ਸਕਦੇ। ਜਦੋਂ ਮਾਤਾ ਦੀ ਦੇਹ ਵਾਲਾ ਬਕਸਾ ਘਰ ਲਿਆ ਕੇ ਖੋਲ੍ਹਿਆ ਗਿਆ ਤਾਂ ਮਾਤਾ ਦੀ ਦੇਹ ਬਕਸੇ ਵਿੱਚ ਠੂਸ ਕੇ ਪੈਕ ਕੀਤੀ ਹੋਈ ਸੀ ਅਤੇ ਨਾਲ ਇੱਕ ਚਿੱਠੀ ਵੀ ਸੀ। ਚਿੱਠੀ ਵਿੱਚ ਲਿਖਿਆ ਸੀ, ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਮੈਂ ਬੀਜੀ ਦੀ ਦੇਹ ਭੇਜ ਰਹੀ ਹਾਂ, ਕਿਉਂਕਿ ਬੀਜੀ ਦੀ ਆਖਰੀ ਇੱਛਾ ਸੀ ਕਿ ਉਹਨਾਂ ਦਾ ਅੰਤਿਮ ਸੰਸਕਾਰ ਪੰਜਾਬ ਵਿੱਚ ਆਪਣੇ ਪਿੰਡ ਹੀ ਹੋਵੇ। ਬੀਜੀ ਦੀ ਦੇਹ ਥੱਲੇ 10 ਪੈਕਟ ਬਦਾਮਾਂ ਦੇ ਪਏ ਹਨ, ਆਪਸ ਵਿੱਚ ਵੰਡ ਲਿਓ। ਬੀਜੀ ਨੇ ਜਿਹੜੇ 10 ਨੰਬਰ ਦੇ ਰਿਬੋਕ ਦੇ ਬੂਟ ਪਹਿਨੇ ਹਨ ਉਹ ਬਲਜੀਤ ਛੋਟਾ ਭਰਾ ਨੂੰ ਦੇ ਦਿਓ। ਬੀਜੀ ਨੇ 6 ਟੋਮੀ ਹਿਲ ਫਾਈਬਰ ਦੀਆਂ ਟੀ ਸ਼ਰਟਾਂ ਪਾਈਆਂ ਹੋਈਆਂ ਹਨ, ਉਹ ਆਪਣੇ ਹਿਸਾਬ ਨਾਲ ਵੰਡ ਲਿਓ ਅਤੇ ਲਾਰਜ ਸਾਈਜ਼ ਦੀਆਂ 2 ਟੀ ਸ਼ਰਟਾਂ ਸਤਿੰਦਰ ਵੱਡਾ ਭਤੀਜਾ ਵਾਸਤੇ ਹਨ, ਜਿਹੜੀਆਂ ਬੀਜੀ ਨੇ 4 ਨਵੀਆਂ ਜੀਨਸ ਪਾਈਆਂ ਹਨ ਉਹ ਬੱਚਿਆਂ ਵਾਸਤੇ ਹਨ। ਰਾਡੋ ਦੀ ਕੜੀ ਜਿਹੜੀ ਪੀਤੋ ਛੋਟੀ ਭੈਣ ਨੇ ਮੰਗੀ ਸੀ ਉਹ ਬੀਜੀ ਦੇ ਸੱਜੇ ਗੁੱਟ 'ਤੇ ਵੱਜੀ ਹੈ ਅਤੇ ਮੰਟੋ ਵਾਸਤੇ ਰੋਲੈਕਸ ਦੀ ਖੱਬੀ ਘੜੀ ਖੱਬੇ ਗੁੱਟ 'ਤੇ ਹੈ। ਮਿੰਦੋ ਅਤੇ ਛਿੰਦੋ ਮਾਸੀ ਨੇ ਜਿਹੜਾ ਨੈਕਲੈਸ ਵਾਲੀਆਂ 'ਤੇ ਛਾਪ ਮੰਗੀ ਸੀ ਉਹ ਬੀਜੀ ਨੇ ਪਹਿਨੇ ਹੋਏ ਹਨ, ਚੇਤੇ ਨਾਲ ਲਾ ਲਿਓ। ਬੀਜੀ ਨੇ 6 ਜੋੜੇ ਜੁਰਾਬਾਂ ਪਹਿਨੀਆਂ ਹੋਈਆਂ ਹਨ ਉਹ ਬੱਚਿਆਂ 'ਚ ਵੰਡ ਦਿਓ। ਜੋ ਕੁਝ ਹੋਰ ਚਾਹੀਦਾ ਹੋਇਆ ਤਾਂ ਜਲਦੀ ਦੱਸ ਦਿਓ, ਕਿਉਂਕਿ ਪਾਪਾ ਜੀ ਵੀ ਕੁਝ ਠੀਕ ਮਹਿਸੂਸ ਨਹੀਂ ਕਰ ਰਹੇ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੁਹਾਡੀ ਪਿਆਰੀ ਭੈਣ ਜੀਤੋ। ਸਾਰੇ ਜਣੇ ਬੀਜੀ ਦਾ ਦੁੱਖ ਭੁੱਲ ਕੇ ਸਮਾਨ ਉਤਾਰਨ ਲੱਗ ਪਏ। ਹੁਣ ਹੋਰ ਇੱਕ ਲੇਖ ਪੇਸ਼ ਹੈ ਜੋ ਡਾਕਟਰ ਬਲਕਾਰ ਸਿੰਘ ਜੀ ਦਾ ਲਿਖਿਆ ਹੋਇਆ ਹੈ। ਮਨੁੱਖੀ ਜ਼ਿੰਦਗੀ ਨੂੰ ਸੱਚ ਦੇ ਮਾਰਗ ਵੱਲ ਪ੍ਰੇਰਿਤ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਆਗਿਆ ਪਈ ਅਕਾਲ ਜੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਖਾਲਸੇ ਦੀ ਸਾਜਨਾ ਕੀਤੀ ਤੇ ਫਿਰ ਖਾਲਸਾ ਪੰਥ ਵਾਸਤੇ ਹੁਕਮ ਕੀਤਾ, ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗ੍ਰੰਥ ਗੁਰੂ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭੂ ਕੋ ਮਿਲ ਬੈ ਚਾਹੇ ਖੋਜ ਸ਼ਬਦ ਮੇਲੇ। ਇਸ ਦੀ ਗਵਾਹੀ ਗਵਾਹੀ ਭਾਈ ਪ੍ਰਹਲਾਦ ਸਿੰਘ ਦੇ ਹੁਕਮਨਾਮੇ, ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਅਤੇ ਭਾਈ ਕੌਰ ਸਿੰਘ ਦੇ ਗੁਰੂ ਬਿਲਾਸ ਪਾਤਸ਼ਾਹੀ ਦਸਵੀਂ ਵਿੱਚੋਂ ਮਿਲ ਜਾਂਦੀ ਹੈ। ਇਹ ਸ਼ਬਦ ਖਾਲਸਾ ਪੰਥ ਦੀ ਅਰਦਾਸ ਦਾ ਵੀ ਹਿੱਸਾ ਹਨ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਸਾਰੇ ਭਗਤਾਂ ਦੀ ਬਾਣੀ ਆਪਣੇ ਕੋਲ ਇਕੱਠੀ ਕਰ ਲਈ ਸੀ, ਜਿਹੜੇ ਜਾਤ ਪਾਤ ਛੂਤ ਛਾਤ ਵਹਿਮ ਭਰਮ ਅਤੇ ਧਾਰਮਿਕ ਕੱਟੜਤਾ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ। ਇਹ ਗ੍ਰੰਥ ਮਾਨਵਤਾ ਨੂੰ ਅਕਾਲ ਪੁਰਖ ਦੀ ਅੰਸ਼ ਮੰਨ ਕੇ ਸਰਬੱਤ ਦੇ ਭਲੇ ਵੱਲ ਨੂੰ ਜਾਂਦੇ ਰਸਤੇ ਨਾਲ ਜੁੜਿਆ ਹੋਇਆ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨਾਂ ਤੋਂ ਇਲਾਵਾ 30 ਭਗਤਾਂ ਭੱਟਾਂ ਅਤੇ ਨੈਕਟਵਰਤੀ ਸਿੱਖਾਂ ਦੀ ਬਾਣੀ ਵੀ ਸ਼ਾਮਿਲ ਹੈ। ਭਾਈ ਕਾਨ ਸਿੰਘ ਨਾਭਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਰਮ ਗ੍ਰੰਥਾਂ ਦਾ ਸੁਆਮੀ ਆਖਦੇ ਹਨ। ਮਹਾਨ ਕੋਸ਼ ਵਿੱਚ ਉਹਨਾਂ ਨੇ ਬਾਣੀ ਦਾ ਵੇਰਵਾ ਪਦਿਆਂ ਸਲੋਕਾਂ ਸ਼ਬਦਾਂ ਛੰਦਾਂ ਪੌੜੀਆਂ ਆਦਿ ਦੇ ਜੋੜ ਵਜੋਂ ਇਸ ਤਰ੍ਹਾਂ ਦਿੱਤਾ ਹੋਇਆ ਹੈ। ਗੁਰੂ ਨਾਨਕ ਦੇਵ ਜੀ 947, ਗੁਰੂ ਅੰਗਦ ਦੇਵ ਜੀ 63, ਗੁਰੂ ਅਮਰਦਾਸ ਜੀ 869, ਗੁਰੂ ਰਾਮਦਾਸ ਜੀ 678, ਗੁਰੂ ਅਰਜਨ ਦੇਵ ਜੀ 2312, ਗੁਰੂ ਤੇਗ ਬਹਾਦਰ ਜੀ 115, ਬਾਬਾ ਫਰੀਦ 123, ਭਗਤ ਨਾਮਦੇਵ 62, ਭਗਤ ਕਬੀਰ 534, ਭਗਤ ਰਵਿਦਾਸ 40, ਰਾਮਾਨੰਦ 1, ਭੀਖਨ 2, ਬੇਣੀ 3, ਮਰਦਾਨਾ 3, ਪੀਪਾ, ਪਰਮਾਨੰਦ, ਸੈਨ ਅਤੇ ਸਾਧਨਾ 1, 1, ਸਤਾਵਲ ਵੰਡ 8, ਸੁੰਦਰ 6, ਸੂਰਦਾਸ 2, ਜੈਦੇਵ 2, ਤ੍ਰਿਲੋਚਨ 5 ਅਤੇ ਧੰਨਾ 4। ਵਾਰਾਂ ਵਿੱਚੋਂ ਲੋਕ ਧੁਨੀਆਂ ਵਿੱਚੋਂ 9 ਦਾ ਜ਼ਿਕਰ ਆਉਂਦਾ ਹੈ, ਜਿਵੇਂ ਆਸਾ ਦੀ ਵਾਰ ਨਾਲ ਟੁੰਡੇ ਅਸਰਾਜੇ ਦੀ ਧੁਨੀ ਦਾ ਜ਼ਿਕਰ ਆਇਆ ਹੈ। ਇਸ ਤਰ੍ਹਾਂ 12ਵੀਂ ਤੋਂ 17ਵੀਂ ਸਦੀ ਦੇ 500 ਸਾਲਾਂ ਦੇ ਉਹਨਾਂ ਸਾਰੇ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੈ, ਜਿਹੜੇ ਬਾਣੀਕਾਰ ਕਿਸੇ ਹੋਰ ਪ੍ਰਾਪਤ ਪਵਿੱਤਰ ਗ੍ਰੰਥ ਦੀ ਸਰਦਾਰੀ ਪ੍ਰਵਾਨ ਨਹੀਂ ਕਰਦੇ ਸਨ। ਸਾਰੇ ਭਗਤ ਧਰਮ ਨੂੰ ਜਨਮ ਤੋਂ ਨਹੀਂ ਮੰਨਦੇ ਸਨ, ਕਿਉਂਕਿ ਧਰਮ ਤਾਂ ਕਰਮ ਤੋਂ ਹੀ ਹੁੰਦਾ ਹੈ, ਇਸ ਲਈ ਧਰਮੀ ਪੈਦਾ ਨਹੀਂ ਹੁੰਦੇ, ਧਰਮੀ ਹੋਣਾ ਪੈਂਦਾ ਹੈ। ਇਸ ਲਈ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਸਿੱਖ ਘਰ ਵਿੱਚ ਜਨਮ ਲੈਣ ਨਾਲ ਹੀ ਸਿੱਖ ਨਹੀਂ ਬਣਿਆ ਜਾ ਸਕਦਾ, ਸਿੱਖ ਬਣਨ ਲਈ ਤਾਂ ਸਿੱਖੀ ਕਮਾਉਣੀ ਪੈਂਦੀ ਹੈ। ਭਾਈ ਵੀਰ ਸਿੰਘ ਨੇ ਲਿਖਿਆ ਸੀ ਕਿ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦਾ ਹੀ ਰੱਖਣਾ, ਸਦ ਹੀ ਰੱਖਣਾ। ਪੰਜਾਬ ਸਿੱਖੀ ਜਨਮ ਭੂਮੀ ਹੈ ਅਤੇ ਪੰਜਾਬ ਵਿੱਚ ਰਹਿਣ ਵਾਲੇ ਲੋਕ ਗੁਰੂ ਦੇ ਨਾਮ 'ਤੇ ਜਿਉਂਦੇ ਹਨ। ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦਾਂ ਵਿੱਚ ਪੰਜਾਬੀ ਦੀ ਪਛਾਣ ਹੀ ਗੁਰੂ ਦੇ ਨਾਮ 'ਤੇ ਜਿਉਣ ਕਰਕੇ ਹੈ, ਪੰਜਾਬ ਸਾਰਾ ਜਿਉਂਦਾ ਗੁਰੂ ਦੇ ਨਾਮ 'ਤੇ। ਧਰਮ ਹਰ ਬੰਦੇ ਦੀ ਮੁੱਢਲੀ ਲੋੜ ਹੈ, ਗੁਰੂ ਬਿਨਾਂ ਗਤੀ ਨਹੀਂ ਦਾ ਮਤਲਬ ਵੀ ਇਹੀ ਹੈ ਕਿ ਧਰਮ ਬੰਦੇ ਦੀ ਇਹੀ ਲੋੜ ਹੈ ਜਿਸ ਤੋਂ ਬਿਨਾਂ ਜੀਵਨ ਹੀ ਦੁਵਰ ਹੋ ਜਾਵੇਗਾ। ਧਰਮ ਤਾਂ ਰੂਹ ਦੀ ਖੁਰਾਕ ਹੈ, ਇਸ ਤੋਂ ਭੱਜਿਆ ਨਹੀਂ ਜਾ ਸਕਦਾ। ਗੁਰੂ ਸਾਹਿਬਾਨ ਦੀ ਕਿਰਪਾ ਨਾਲ ਸਿੱਖੀ ਪੰਜਾਬੀਆਂ ਦੀ ਰੂਹ ਦੇ ਬਹੁਤ ਨੇੜੇ ਹੈ। ਗੁਰੂ ਸਾਹਿਬਾਨ ਨੇ ਬਾਣੀ ਲੋਕਾਂ ਦੀ ਭਾਸ਼ਾ ਵਿੱਚ ਉਚਾਰਨ ਕੀਤੀ ਸੀ, ਘੋੜੀਆਂ ਅਤੇ ਲਾਹਣੀਆਂ ਵਰਗੇ ਲੋਕਾਂ ਦੇ ਮਨਾਂ ਵਿੱਚ ਵਸੇ ਹੋਏ ਮੁਹਾਵਰੇ ਅਕਾਲ ਪੁਰਖ ਦੀਆਂ ਭੇਦ ਭਰੀਆਂ ਗੱਲਾਂ ਦੱਸਣ ਲਈ ਵਰਤੇ ਹੋਏ ਹਨ। ਅਕਾਲ ਪੁਰਖ ਦੀਆਂ ਡੂੰਘੀਆਂ ਰਾਵਜਾਂ ਨੂੰ ਲੋਕਾਂ ਦੀ ਭਾਸ਼ਾ ਵਿੱਚ ਬਿਆਨ ਕਰਦਾ ਇਹ ਪਹਿਲਾ ਪਵਿੱਤਰ ਗ੍ਰੰਥ ਹੈ। ਸਭ ਤੋਂ ਪਹਿਲਾਂ ਇਹੀ ਪੱਕਾ ਕਰਵਾਇਆ ਗਿਆ ਹੈ ਕਿ ਧਰਮ ਤਾਂ ਸੱਚ ਦੀਆਂ ਬਾਤਾਂ ਹਨ ਅਤੇ ਇਹ ਇੱਕੋ ਰੰਗ ਵਿੱਚ ਹੀ ਹੁੰਦੀਆਂ ਹਨ। ਜਿਹੜਾ ਧਰਮ ਅਕਾਲ ਪੁਰਖ ਨਾਲ ਜੋੜਦਾ ਹੈ ਅਤੇ ਚੰਗੇ ਕੰਮ ਕਰਨ ਵੱਲ ਆਉਂਦਾ ਹੈ ਉਹੀ ਸਾਰੇ ਧਰਮਾਂ ਵਿੱਚੋਂ ਵਧੀਆ ਮੰਨ ਲੈਣਾ ਚਾਹੀਦਾ ਹੈ। ਇਸੇ ਸੱਚ ਨੂੰ ਗੁਰੂ ਸਾਹਿਬਾਨ ਨੇ ਸਾਧ ਸੰਗਤ ਵਿੱਚ ਜਾ ਕੇ ਮਨਾਂ ਦੀ ਮੈਲ ਧੋਣ ਵਾਲਾ ਗੁਰਮਤ ਧਰਮ ਦੱਸਿਆ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਰਿਆ ਹਿਰਿਆ। ਚੰਗਾ ਜਾਂ ਬੁਰਾ ਅਸੀਂ ਕਿਸੇ ਵੀ ਇਨਸਾਨ ਦੇ ਕਿਰਦਾਰ ਤੋਂ ਪਰਖਦੇ ਹਾਂ। ਜੇ ਚੰਗੇ ਦਾ ਬੁਰਾ ਹੋ ਜਾਣ ਦੀਆਂ ਸੰਭਾਵਨਾਵਾਂ ਕਾਇਮ ਹਨ ਤਾਂ ਬੁਰੇ ਦੇ ਚੰਗਾ ਹੋ ਸਕਣ ਦੀਆਂ ਸੰਭਾਵਨਾਵਾਂ ਵੀ ਕਾਇਮ ਹਨ। ਜਪਜੀ ਦੀਆਂ ਸੰਕ ਵਾਲੀਆਂ ਪੌੜੀਆਂ ਇਹੋ ਦੱਸਦੀਆਂ ਹਨ। ਸਿੱਖੀ ਤਾਂ ਬੁਰੇ ਨੂੰ ਚੰਗਾ ਬਣਾ ਸਕਣ ਦੀ ਵਿਧੀ ਹੈ। ਸਿੱਖ ਧਰਮ ਕਦੇ ਪੁਰਾਣਾ ਨਹੀਂ ਹੋ ਸਕਦਾ ਅਤੇ ਇਸਨੇ ਸਾਰੇ ਸਮਿਆਂ ਵਿੱਚ ਤਾਜ਼ਾ ਰਹਿਣਾ ਹੈ। ਏਕੋ ਧਰਮ ਦ੍ਰਿੜੇ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਸੋਈ। ਸਾਫ਼ ਸਪਸ਼ਟ ਅਤੇ ਦਿਆਂਤਦਾਰ ਜ਼ਿੰਦਗੀ ਦੀ ਨਿਸ਼ਾਨੀ ਵੀ ਗੁਰੂ ਜੀ ਨੇ ਦੱਸੀ ਹੋਈ ਹੈ। ਸਿੱਖੀ ਵਿੱਚ ਬਾਣੀ ਦੀ ਅਗਵਾਈ ਵਿੱਚ ਵੈਰ ਅਤੇ ਬੇਗਾਨਗੀ ਦਾ ਅਹਿਸਾਸ, ਹੌਲੀ ਹੌਲੀ ਦੂਜਿਆਂ ਨਾਲ ਰਲ ਮਿਲ ਕੇ ਰਹਿੰਦਿਆਂ ਇੱਕ ਦੂਜੇ ਦੀ ਮਦਦ ਕਰਨ ਦੀ ਭਾਵਨਾ ਵਿੱਚ ਬਦਲਦਾ ਚਲਾ ਜਾਵੇਗਾ। ਪੰਚਮ ਪਾਤਸ਼ਾਹ ਨੂੰ ਵੱਡੇ ਭਰਾ ਪ੍ਰਿਥਵੀ ਚੰਦ ਦਾ ਵਿਰੋਧ ਝੱਲਣਾ ਪਿਆ ਸੀ, ਪਰ ਉਹ ਇਸ ਹਾਲਤ ਵਿੱਚ ਵੀ ਇਹ ਕਹਿੰਦੇ ਅਤੇ ਕਰਦੇ ਰਹੇ ਸਨ ਕਿ ਉਹਨਾਂ ਨੂੰ ਕੋਈ ਬੇਗਾਨਾ ਨਹੀਂ ਦੱਸਦਾ, ਸਗੋਂ ਉਹਨਾਂ ਦੀ ਤਾਰ ਇੱਕ ਨਾਲ ਨਿਭ ਜਾਂਦੀ ਹੈ। ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਜਦੋਂ ਇਹ ਸੱਚ ਦੀ ਚੇਤਨਾ ਨਾ ਰਹੇ ਅਤੇ ਸੱਚ ਨਾਲ ਵਿੱਥ ਲਗਾਤਾਰ ਵੱਧਦੀ ਜਾਵੇ ਤਾਂ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਹਨ। ਇਹ ਮੁਸ਼ਕਲਾਂ ਉਸੇ ਤਰ੍ਹਾਂ ਹਨ ਜਿਵੇਂ ਖਾਣ ਪੀਣ ਦਾ ਧਿਆਨ ਨਾ ਰੱਖਣ ਕਰਕੇ ਸਰੀਰ ਰੋਗੀ ਹੋ ਜਾਂਦਾ ਹੈ। ਇਹੀ ਪ੍ਰਵੀ ਨੂੰ ਵਿਸਾਰਨਾ ਹੈ, ਕਿਉਂਕਿ ਕਿਸੇ ਵਿਧੀ ਵਿਧਾਨ ਦੀ ਪਾਲਣਾ ਨਾ ਕਰਨਾ ਕੁਦਰਤ ਨਾਲ ਜੰਗ ਛੇੜਨ ਵਾਂਗ ਹੈ। ਇਸੇ ਦਾ ਨਤੀਜਾ ਇਹ ਨਿਕਲਦਾ ਹੈ ਕਿ ਪਰਮੇਸ਼ੁਰ 'ਤੇ ਭੁੱਲਿਆ ਵਿਆਪਨ ਸੱਭੇ ਰੋਗ। ਇਹ ਰੋਗ ਜੇ ਵੱਧਦਾ ਜਾਵੇ ਤਾਂ ਵਿਅਕਤੀ ਨਾਲ ਪਰਿਵਾਰ ਪ੍ਰਭਾਵਿਤ ਹੋਣਾ ਸ਼ੁਰੂ ਹੋ ਜਾਂਦਾ ਹੈ, ਪਰਿਵਾਰ ਨਾਲ ਹੌਲੀ ਹੌਲੀ ਸਮਾਜ ਪ੍ਰਭਾਵਿਤ ਹੋਣ ਲੱਗ ਪੈਂਦਾ ਹੈ, ਸਮਾਜ ਦਾ ਸਿੱਧਾ ਪ੍ਰਭਾਵ ਦੇਸ਼ 'ਤੇ ਪੈ ਜਾਂਦਾ ਹੈ, ਦੇਸ਼ਾਂ ਦੇ ਰੋਗ ਦੁਨੀਆ ਤੱਕ ਪਹੁੰਚ ਜਾਂਦੇ ਹਨ। ਇਹੋ ਜਿਹੀ ਹਾਲਤ ਨੂੰ ਗੁਰੂ ਜੀ ਨੇ ਜਗਤ ਜਲੰਦਾ ਆਖਿਆ ਹੈ। ਇਸ ਵਿੱਚੋਂ ਕੇਵਲ ਇਹੋ ਜਿਹੀ ਵਿਧੀ ਹੀ ਬਚਾ ਸਕਦੀ ਹੈ ਜੋ ਮਨੁੱਖਤਾ ਨੂੰ ਨਾਲ ਲੈ ਕੇ ਤੁਰੇ। ਇਹ ਵਿਧੀ ਜਿੱਥੋਂ ਲੱਭੇ ਵਰਤ ਲੈਣੀ ਚਾਹੀਦੀ ਹੈ। ਸਿੱਖ ਕੁਛ ਕਿਸਮਤ ਹਨ, ਉਹਨਾਂ ਨੂੰ ਇਹ ਵਿਧੀ ਬਾਣੀ ਰੂਪ ਵਿੱਚ ਪ੍ਰਾਪਤ ਹੈ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਓ ਵਾਰ। ਇਹ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਵਿਅਕਤੀ ਦਾ ਰੋਗ ਸੰਸਾਰ ਦਾ ਰੋਗ ਹੋ ਜਾਵੇ ਤਾਂ ਇਸ ਤੋਂ ਜਿਵੇਂ ਵੀ ਛੁਟਕਾਰਾ ਮਿਲਦਾ ਹੋਵੇ ਲੈ ਲੈਣਾ ਚਾਹੀਦਾ ਹੈ। ਗੁਰੂ ਜੀ ਨੇ ਇਸ ਛੁਟਕਾਰੇ ਦੀ ਵਿਧੀ ਬਾਣੀ ਵਿੱਚ ਦੱਸ ਦਿੱਤੀ ਹੈ, ਇਤਿਹਾਸ ਵਿੱਚ ਪ੍ਰਗਟ ਵੀ ਹੋ ਚੁੱਕੀ ਹੈ। ਇਹ ਵਿਧੀ ਬਾਣੀ ਨਾਲ ਜੁੜ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਵਿਧੀ ਨੂੰ ਤਿੰਨ ਪਾਠਾਂ ਵਾਲੀ ਵਿਧੀ ਵਜੋਂ ਸਿੱਖਾਂ ਨੇ ਅਪਣਾਇਆ ਹੁੰਦਾ ਅਤੇ ਪ੍ਰਗਟਾਇਆ ਹੈ। ਤਿੰਨ ਪਾਠਾਂ ਇਹ ਹਨ, ਨਾਮ ਜਪਣਾ, ਧਰਮ ਦੀ ਕਿਰਤ ਕਰਨੀ ਅਤੇ ਵੰਡ ਛਕਣਾ। ਇਸ ਵਿਧੀ ਦਾ ਅਧਿਆਤਮਕ ਸਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਸ ਨੂੰ ਅਕਾਲ ਪੁਰਖ ਦੀਆਂ ਬਾਤਾਂ ਬ੍ਰਹਮ ਵਿਚਾਰ ਵੀ ਆਖਿਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਨਾਮ ਪੋਥੀ ਸਾਹਿਬ ਸੀ। ਗੁਰੂ ਅਰਜਨ ਦੇਵ ਜੀ ਨੇ ਇਹ ਦੱਸਿਆ ਹੋਇਆ ਹੈ ਕਿ ਬਾਣੀ ਅਕਾਲ ਪੁਰਖ ਦਾ ਹੀ ਰੂਪ ਹੈ ਅਤੇ ਇਸੇ ਨੂੰ ਗੁਰੂ ਮਾਨਿਓ ਗ੍ਰੰਥ ਕਿਹਾ ਹੋਇਆ ਹੈ। ਬਾਣੀ ਦਾ ਗਾਇਨ ਸਾਧ ਸੰਗਤ ਵਿੱਚ ਜਾਂ ਰਲ ਮਿਲ ਕੇ ਮਰਿਆਦਾ ਵਿੱਚ ਕਰਨਾ ਚਾਹੀਦਾ ਹੈ, ਫਿਰ ਇਹਨਾਂ ਅਕਾਲ ਪੁਰਖਾਂ ਦੀਆਂ ਰਮਜ਼ਾਂ ਦਾ ਆਨੰਦ ਆਪਣੇ ਆਪ ਆਉਣ ਲੱਗ ਪੈਂਦਾ ਹੈ। ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਆਵੇ ਇਹ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਸਿੱਖ ਦਾ ਵਿਸ਼ਵਾਸ ਹੈ ਕਿ ਬਾਣੀ ਇਲਾਹੀ ਬਚਨ ਹਨ ਅਤੇ ਬਾਣੀ ਵਰਗਾ ਹੋਰ ਕੋਈ ਨਹੀਂ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਰ ਡਵਰ ਨ ਕੋਏ। ਇਹ ਵੀ ਦੱਸਿਆ ਹੋਇਆ ਹੈ ਕਿ ਬਾਣੀ ਅਕਾਲ ਪੁਰਖ ਨਾਲ ਜੁੜੀਆਂ ਹੋਈਆਂ ਰੂਹਾਂ ਦੇ ਅਨੁਭਵਾਂ ਵਿੱਚੋਂ ਹੀ ਵਹਿ ਕੇ ਸਾਡੇ ਤੱਕ ਪਹੁੰਚੀ ਹੈ, ਜਿਵੇਂ ਚਸ਼ਮਾ ਪਿਆਸੇ ਤੱਕ ਪਹੁੰਚਦਾ ਹੈ। ਗੁਰੂ ਅੰਗਦ ਦੇਵ ਜੀ ਆਪਣੀ ਕਿਰਪਾ ਦ੍ਰਿਸ਼ਟੀ ਸਾਡੇ ਤੱਕ ਇਸ ਤਰ੍ਹਾਂ ਪਹੁੰਚਾਉਂਦੇ ਹਨ। ਅੰਮ੍ਰਿਤ ਬਾਣੀ ਤੱਤ ਵਿਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ, ਸੁਰਤੀ ਕਰਮ ਧਿਆਈ। ਬਾਣੀ ਹੀ ਗੁਰੂ ਹੈ, ਕਿਉਂਕਿ ਗੁਰੂ ਦੇ ਦੀਦਾਰ ਬਾਣੀ ਵਿੱਚੋਂ ਹੀ ਹੋ ਸਕਦੇ ਹਨ। ਇਸ ਕਰਕੇ ਗੁਰੂ ਜੀ ਬਾਣੀ ਵਿੱਚ ਸਮਾ ਚੁੱਕੇ ਹਨ ਅਤੇ ਗੁਰੂ ਜੀ ਦੇ ਦਰਸ਼ਨ ਦੀ ਸਿੱਖ ਰੱਖਣ ਵਾਲਿਆਂ ਨੂੰ ਬਾਣੀ ਵਿੱਚੋਂ ਗੁਰੂ ਦੀ ਪਛਾਣ ਕਰਨੀ ਹੋਵੇਗੀ। ਸਿੱਖ ਨੇ ਗੁਰੂ ਨੂੰ ਅੰਗ ਸੰਗ ਸਮਝਣ ਲਈ ਬਾਣੀ ਨੂੰ ਪਹਿਲਾਂ ਪਿਆਰ ਕਰਨਾ ਹੈ, ਫਿਰ ਦਿਲ ਵਿੱਚ ਵਸਾਉਣਾ ਹੈ। ਗੁਰੂ ਜੀ ਬਾਣੀ ਵਿੱਚੋਂ ਹੀ ਸਿੱਕੇ ਦੇ ਦੋ ਪਹਿਲੂ ਹਨ ਅਤੇ ਸਿੱਖ ਦਾ ਮੁਕਤੀ ਮਾਰਗ ਵੀ ਇਹੀ ਹੈ। ਗੁਰੂ ਰਾਮਦਾਸ ਜੀ ਇੱਕ ਬਰੀਕ ਗੱਲ ਨੂੰ ਹੋਰ ਵੀ ਸਪਸ਼ਟ ਕਰਦੇ ਹੋਏ ਦੱਸਦੇ ਹਨ ਕਿ ਬਾਣੀ ਅਤੇ ਗੁਰੂ ਵਿੱਚ ਕੋਈ ਫਰਕ ਨਹੀਂ ਹੈ, ਕਿਉਂਕਿ ਬਾਣੀ ਹੀ ਗੁਰੂ ਹੈ। ਸ਼ਬਦ ਗੁਰੂ ਵਿੱਚੋਂ ਸਾਰੀਆਂ ਨਿਮਤਾਂ ਅਤੇ ਮੁਰਾਦਾਂ ਪੂਰੀਆਂ ਕਰਨ ਦੀ ਵਿਧੀ ਲੱਭ ਜਾਂਦੀ ਹੈ, ਜੋ ਸੇਵਕ ਨੂੰ ਗੁਰੂ ਦੇ ਸਨਮੁੱਖ ਕਰ ਦਿੰਦੀ ਹੈ। ਇਹ ਪ੍ਰਾਪਤੀਆਂ ਸ਼ਬਦ ਗੁਰੂ ਦੀ ਅਗਵਾਈ ਵਿੱਚ ਚੱਲ ਕੇ ਹੀ ਹੋ ਸਕਦੀਆਂ ਹਨ। ਗੁਰੂ ਹੁਕਮ ਵੀ ਇਹੀ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰੂ ਬਾਣੀ ਕਹਿ ਸੇਵਕ ਜਨ ਮਾਨੇ, ਪਰ ਤੱਕ ਗੁਰੂ ਨਿਸਤਾਰੇ ਉੱਪਰ ਕਿਹਾ ਗਿਆ ਹੈ ਕਿ ਅਜਿਹਾ ਸੱਚ ਜੋ ਪਹਿਲਾਂ ਗੁਰੂ ਸਾਹਿਬ ਨੇ ਆਪ ਜੀਵਿਆ ਅਤੇ ਫਿਰ ਸਿੱਖ ਨੂੰ ਇਸ ਤਰ੍ਹਾਂ ਜਿਉਣ ਦੀ ਜਾਚ ਦੱਸੀ। ਇਹ ਜਾਚ ਸਭ ਤੋਂ ਪਹਿਲਾਂ ਭਾਈ ਲਹਿਣੇ ਨੂੰ ਪ੍ਰਾਪਤ ਹੋਈ ਤਾਂ ਉਹ ਗੁਰੂ ਬਣ ਗਿਆ। ਪੇਸ਼ ਹੈ ਇੱਕ ਛੋਟੀ ਜਿਹੀ ਕਹਾਣੀ, ਅਰਥਾਤ ਮਿੰਨੀ ਕਹਾਣੀ, ਜੋ ਮਾਸਟਰ ਰਾਜ ਸਿੰਘ ਵਿਦੋਸ਼ੀ ਦੀ ਲਿਖੀ ਹੋਈ ਹੈ, ਜਿਸ ਸਿਰਲੇਖ ਹੈ ਬਹੁ ਰੂਪੀਏ। ਉਸ ਦੇ ਗਾਲਣ ਧੋਤੇ ਕੱਪੜੇ ਅਤੇ ਪੈਰੀ ਚੱਪਲਾਂ ਸਨ। ਉਹ ਮੇਰੇ ਅੱਗੇ ਖਲੋ ਕੇ ਤਰਲੇ ਭਰੀ ਆਵਾਜ਼ 'ਚ ਭੀਖ ਮੰਗ ਰਿਹਾ ਸੀ। ਉਸ ਦੇ ਬੋਲਾਂ 'ਚ ਆਂਤਾਂ ਦੀ ਵਿਚਾਰ ਭਰੀ ਰਵਾਨਗੀ ਸੀ। ਸਰਦਾਰ ਜੀ, ਮੇਰਾ ਬਟੂਆ ਕਿਸੇ ਕੱਢ ਲਿਆ, ਬਸ ਘਰ ਪਹੁੰਚਣ ਲਈ ਕਿਰਾਏ ਦੀ ਲੋੜ ਹੈ, 20-30 ਰੁਪਏ ਮੁਰੰਡੇ ਜਾਣ ਲਈ ਕਿਰਪਾ ਕਰ ਦਿਓ। ਮੈਂ ਉਸ ਦੇ ਚਿਹਰੇ ਵੱਲ ਵੇਖਿਆ, ਉਸ ਦੀਆਂ ਹਰਕਤਾਂ, ਗੱਲਬਾਤ ਦਾ ਲਹਿਜ਼ਾ, ਅੱਖਾਂ 'ਚ ਲਾਲ ਡੋਰ, ਉਸ ਦੇ ਪੱਕੇ ਨਸ਼ੇੜੀਆਂ ਵਾਲੀ ਝਲਕ ਤੋਂ ਮੈਂ ਪੈਸੇ ਮੰਗਣ ਦਾ ਕਾਰਨ ਤਾਂ ਸਮਝ ਗਿਆ ਸੀ, ਪਰ ਹੋਰ ਟੋਣ ਲਈ ਉਸ ਨੂੰ ਨਿਮਰਤਾ ਨਾਲ ਸੁਝਾਅ ਦਿੱਤਾ, ਮੇਰੇ ਨਾਲ ਆ, ਅੱਡਾ ਇੰਚਾਰਜ ਮੇਰਾ ਵਾਕਫ ਹੈ, ਮੈਂ ਉਸਨੂੰ ਕਹਿ ਤੈਨੂੰ ਮੋਰਿੰਡੇ ਵਾਲੀ ਬੱਸ 'ਚ ਬਿਠਾ ਦਿੰਦਾ, ਬਸ ਤੁਸੀਂ 20 ਰੁਪਏ ਦੀ ਮਿਹਰਬਾਨੀ ਕਰ ਦਿਓ। ਉਸ ਫਿਰ ਤਰਲਾ ਜਿਹਾ ਕੀਤਾ। ਮੈਂ ਉਸਦੇ ਟੁੱਟ ਰਹੇ ਨਸ਼ੇ ਦੀ ਤਲ ਪੂਰੀ ਕਰਨ 'ਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ ਸੀ, ਇਸ ਲਈ ਮੈਂ ਉਹਨੂੰ ਇੱਕ ਪੁੱਲੀ ਜਿਹੀ ਝਟਕ ਮਾਰ ਦਿੱਤੀ। ਹੁਣ ਉਹ ਇੱਕ ਨਵਵਿਆਹੇ ਜੋੜੇ ਅੱਗੇ ਜਾ ਖੜਾ ਹੋਇਆ। ਮੈਂ ਜਦੋਂ ਸ਼ਹਿਰ ਵਿੱਚੋਂ ਖਰੀਦਦਾਰੀ ਕਰਕੇ ਵਾਪਸ ਜਾ ਰਿਹਾ ਸੀ ਤਾਂ ਮੇਰੀ ਨਿਗਾਹ ਇੱਕ ਰਾਹ 'ਚ ਆਉਂਦੇ ਠੇਕੇ 'ਤੇ ਪਈ। ਉਹ ਬੰਦਾ ਸ਼ਰਾਬ ਦਾ ਅੱਧਾ ਲੈ ਕੇ ਉਸਨੂੰ ਹਿਲਾ ਹਿਲਾ ਖਰਾ ਖੋਟਾ ਪਰਖ ਰਿਹਾ ਸੀ। ਉਹ ਪੈਸੇ ਦੇਣ ਵਾਲਿਆਂ ਦੀ ਪਰਖ ਤੋਂ ਕਿਵੇਂ ਬਚ ਗਿਆ? ਮੇਰੇ ਮਨ 'ਚ ਇਸ ਸਵਾਲ ਨੂੰ ਨੇ ਖਲਬਲੀ ਜਿਹੀ ਮਚਾ ਦਿੱਤੀ। ਬਰਤਾਨੀਆ ਦੀਆਂ ਹਥਿਆਰਬੰਦ ਫੌਜਾਂ ਵਿੱਚ ਸਿਪਾਹੀਆਂ ਦੀ ਥੁੜਨ ਕਾਰਨ ਕਿਸੇ ਵੀ ਦੇਸ਼ ਦੇ ਨਾਗਰਿਕਾਂ ਨੂੰ ਭਾਰਤੀ ਦੀ ਖੁੱਲ੍ਹ ਦਿੱਤੀ ਗਈ। ਲੰਡਨ, ਬਰਤਾਨੀਆ ਦੀਆਂ ਹਥਿਆਰਬੰਦ ਫੌਜਾਂ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਭਾਰਤੀ ਦੀ ਖੁੱਲ੍ਹ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ। 2010 ਤੋਂ ਬਰਤਾਨਵੀ ਫੌਜਾਂ ਵਿੱਚ ਸਿਪਾਹੀਆਂ ਦੀ ਭਾਰੀ ਥੁੜ ਨੂੰ ਮੱਦੇਨਜ਼ਰ ਰੱਖਦਿਆਂ ਸਰਕਾਰ ਵੱਲੋਂ ਐਲਾਨ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਦੇਸ਼ ਦੇ ਵਿਦੇਸ਼ੀ ਨਾਗਰਿਕ ਨੂੰ ਬਰਤਾਨਵੀ ਫੌਜਾਂ ਵਿੱਚ ਭਰਤੀ ਕੀਤਾ ਜਾ ਸਕਦਾ ਹੈ, ਜਦਕਿ ਪਹਿਲਾਂ ਇਹ ਖੁੱਲ੍ਹ ਸਿਰਫ ਕਾਮਨਵੈਲਥ ਦੇਸ਼ਾਂ ਨੂੰ ਸੀ, ਜਿਨ੍ਹਾਂ ਵਿੱਚ ਭਾਰਤ, ਆਸਟ੍ਰੇਲੀਆ, ਕੀਨੀਆ, ਫਿਜੀ ਅਤੇ ਸ੍ਰੀਲੰਕਾ ਸ਼ਾਮਲ ਸੀ। ਸਰਕਾਰ ਨੇ ਕਾਮਨਵੈਲਥ ਦੇਸ਼ਾਂ ਦੇ ਉਹਨਾਂ ਲੋਕਾਂ ਨੂੰ 2016 ਵਿੱਚ ਬਰਤਾਨਵੀ ਫੌਜ ਵੀ ਸ਼ਾਮਲ ਹੋਣ ਦੀ ਖੁੱਲ੍ਹ ਦਿੱਤੀ ਗਈ ਸੀ, ਜੋ UK ਵਿੱਚ 5 ਸਾਲ ਤੋਂ ਵੀ ਘੱਟ ਸਮੇਂ ਤੋਂ ਰਹਿ ਰਹੇ ਸਨ। ਇਸ ਦੌਰਾਨ ਕਰੀਬ 200 ਫੌਜੀ ਭਰਤੀ ਕੀਤੇ ਗਏ ਸਨ। ਇਸ ਨਵੀਂ ਨੀਤੀ ਅਨੁਸਾਰ UK ਵਿੱਚ ਨਾ ਰਹਿਣ ਵਾਲੇ ਵਿਦੇਸ਼ੀ ਨਾਗਰਿਕ ਵੀ ਬਰਤਾਨਵੀ ਫੌਜਾਂ ਵਿੱਚ ਭਰਤੀ ਹੋ ਸਕਣਗੇ ਅਤੇ ਇਸ ਨੀਤੀ ਅਨੁਸਾਰ 350 ਫੌਜੀ ਸਾਲਾਨਾ ਭਰਤੀ ਕੀਤੇ ਜਾ ਸਕਦੇ ਹਨ। ਇੱਕ ਰਿਪੋਰਟ ਅਨੁਸਾਰ ਵਿਸ਼ਵ ਭਰ ਵਿੱਚ 2016-17 ਦੌਰਾਨ ਬਰਤਾਨੀਆ 25 ਵੱਡੇ ਆਪਰੇਸ਼ਨਾਂ ਵਿੱਚ ਸ਼ਾਮਲ ਹੋਣ ਕਾਰਨ ਉਹਨਾਂ ਨੂੰ ਸਿਪਾਹੀਆਂ ਦੀ ਵੱਡੀ ਥੁੜ ਮਹਿਸੂਸ ਹੋ ਰਹੀ ਹੈ। ਵਿੱਦਿਆ ਮਹਿਕਮੇ ਵੱਲੋਂ ਕੁਐਂਟਰੀ ਦੇ ਸੇਵਾ ਸਕੂਲ ਨੂੰ ਕਿਸੇ ਹੋਰ ਟਰੱਸਟ ਥੱਲੇ ਤਬਦੀਲ ਕਰਨ ਦਾ ਮਾਪਿਆਂ ਵੱਲੋਂ ਭਾਰੀ ਵਿਰੋਧ। ਕੁਐਂਟਰੀ ਇੱਥੇ ਸੇਵਕ ਐਜੂਕੇਸ਼ਨ ਟਰੱਸਟ ਵੱਲੋਂ ਚਲਾਏ ਜਾ ਰਹੇ ਸੇਵਾ ਸਕੂਲ ਨੂੰ ਵਿੱਦਿਆ ਮਹਿਕਮੇ ਵੱਲੋਂ ਕਿਸੇ ਹੋਰ ਟਰੱਸਟ ਅਧੀਨ ਚਲਾਉਣ ਦੀ ਸਕੀਮ ਦਾ ਬੱਚਿਆਂ ਦੇ ਮਾਪਿਆਂ ਵੱਲੋਂ ਭਾਰੀ ਵਿਰੋਧ ਕਰਦਿਆਂ ਇੱਕ ਪਟੀਸ਼ਨ 'ਤੇ ਦਸਤਖਤ ਕਰਵਾਏ ਜਾ ਰਹੇ ਹਨ। 2016 ਦੌਰਾਨ ਇਪ ਜਾਂਚ ਰਿਪੋਰਟ ਵਿੱਚ ਆਫਸਟੈਡ ਇੰਸਪੈਕਟਰ ਨੇ ਸਕੂਲ ਦੀ ਕਾਰਗੁਜ਼ਾਰੀ 'ਤੇ ਉਂਗਲ ਉਠਾਉਂਦਿਆਂ ਇਸ ਨੂੰ 2 ਸਾਲਾਂ ਲਈ ਵਿਸ਼ੇਸ਼ ਉਪਾਅ ਹੇਠ ਰੱਖਣ ਦੇ ਨਿਰਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਬੀਤੀਆਂ ਗਰਮੀਆਂ ਵਿੱਚ ਵਿੱਦਿਆ ਮਹਿਕਮੇ ਵੱਲੋਂ ਸੇਵਾ ਸਕੂਲ ਨੂੰ ਕਿਸੇ ਹੋਰ ਅਕੈਡਮੀ ਟਰੱਸਟ ਅਧੀਨ ਚਲਾਉਣ ਦੀ ਗੱਲਬਾਤ ਸ਼ੁਰੂ ਕੀਤੀ ਗਈ ਸੀ, ਜਿਸ ਦੀ ਸੂਹ ਲੱਗਣ ਬਾਅਦ ਬੱਚਿਆਂ ਦੇ ਮਾਪਿਆਂ ਨੇ ਮਹਿਕਮੇ ਦੀ ਸਕੀਮ ਦਾ ਵਿਰੋਧ ਕਰਦਿਆਂ ਕਿਹਾ ਕਿ ਸਕੂਲ ਨੂੰ ਕਿਸੇ ਹੋਰ ਅਕੈਡਮੀ ਟਰੱਸਟ ਤਬਦੀਲ ਕਰਨ ਨਾਲ ਸਕੂਲ ਵੱਲੋਂ ਸਿੱਖ ਸਿਧਾਂਤ ਮਨਫੀ ਹੋ ਜਾਣਗੇ ਅਤੇ ਜਿਸ ਮਕਸਦ ਨਾਲ ਉਹਨਾਂ ਨੇ ਆਪਣੇ ਬੱਚਿਆਂ ਨੂੰ ਇੱਥੇ ਪੜ੍ਹਨੇ ਪਾਇਆ ਹੈ ਉਹ ਮਕਸਦ ਅਧੂਰਾ ਰਹਿ ਜਾਵੇਗਾ। ਜਦਕਿ ਹਾਲੇ ਤੱਕ ਵਿੱਦਿਆ ਮਹਿਕਮੇ ਵੱਲੋਂ ਨਵੇਂ ਅਕੈਡਮੀ ਟਰੱਸਟ ਦੀ ਚੋਣ ਸੰਬੰਧੀ ਕੋਈ ਖੁਲਾਸਾ ਨਹੀਂ ਕੀਤਾ ਗਿਆ। ਮਾਪਿਆਂ ਨੇ ਮਹਿਕਮੇ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਇੱਕ ਪਟੀਸ਼ਨ 'ਤੇ ਦਸਤਖਤ ਕਰਵਾਉਣੇ ਸ਼ੁਰੂ ਕੀਤੇ ਗਏ ਹਨ ਅਤੇ ਉਹਨਾਂ ਦਾ ਸੁਝਾਅ ਹੈ ਕਿ ਜੇਕਰ ਸਕੂਲ ਦੀ ਬਿਹਤਰੀ ਲਈ ਸਕੂਲ ਨੂੰ ਕਿਸੇ ਹੋਰ ਟਰੱਸਟ ਅਧੀਨ ਤਬਦੀਲ ਕਰਨਾ ਹੋਵੇ ਤਾਂ ਨਿਸ਼ਕਾਮ ਸਕੂਲ ਟਰੱਸਟ ਨੂੰ ਤਰਜੀਹ ਦੇਣਗੇ, ਜਿਸ ਵੱਲੋਂ ਪਹਿਲਾਂ ਹੀ 4 ਸਕੂਲ ਬਹੁਤ ਕਾਮਯਾਬੀ ਨਾਲ ਚਲਾਏ ਜਾ ਰਹੇ ਹਨ। ਜਦਕਿ ਕਈ ਮਾਪਿਆਂ ਦੀ ਰਾਏ ਹੈ ਕਿ ਸਕੂਲ ਨੂੰ ਖਾਲਸਾ ਅਕੈਡਮੀ ਟਰੱਸਟ ਹੇਠ ਤਬਦੀਲ ਕੀਤਾ ਜਾ ਸਕਦਾ ਹੈ, ਜੋ ਪਹਿਲਾਂ 3 ਸਕੂਲ ਸਫਲਤਾ ਨਾਲ ਚਲਾ ਰਹੇ ਹਨ। ਨਿਸ਼ਕਾਮ ਸਕੂਲ ਟਰੱਸਟ ਦੀ ਬਜਾਏ ਖਾਲਸਾ ਅਕੈਡਮੀ ਟਰੱਸਟ ਨੂੰ ਤਰਜੀਹ ਦੇਣ ਸੰਬੰਧੀ ਸਿੱਖ ਗੁਰਦੁਆਰਾ ਕੌਂਸਲ ਦਾ ਵਿਚਾਰ ਹੈ ਕਿ ਨਿਸ਼ਕਾਮ ਸਕੂਲ ਟਰੱਸਟ ਸਿੱਖ ਧਰਮ ਦੀ ਮੁੱਖ ਧਾਰਾ ਤੋਂ ਵੱਖਰਾ ਹੈ, ਇਸ ਲਈ ਬੱਚਿਆਂ ਨੂੰ ਸਿੱਖੀ ਦੀ ਮੁੱਖ ਧਾਰਾ ਨਾਲ ਜੋੜੀ ਰੱਖਣ ਲਈ ਖਾਲਸਾ ਅਕੈਡਮੀ ਟਰੱਸਟ ਬਿਹਤਰ ਭੂਮਿਕਾ ਨਿਭਾ ਰਿਹਾ ਹੈ। ਮੌਜੂਦਾ ਸਮੇਂ ਵਿੱਚ ਸੇਵਾ ਸਕੂਲ ਦਾ ਪ੍ਰਬੰਧ ਸੰਭਾਲ ਰਹੇ ਸੇਵਕ ਐਜੂਕੇਸ਼ਨ ਟਰੱਸਟ ਨੇ ਆਪਣੀਆਂ ਸਫਲਤਾਵਾਂ ਸੰਬੰਧੀ ਕੋਈ ਬਿਆਨ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਵਿਧਵਾ ਮਹਿਕਮੇ ਨਾਲ ਇੱਕ ਕਾਨੂੰਨੀ ਪ੍ਰਕਿਰਿਆ ਰਾਹੀਂ ਲੰਘ ਰਹੇ ਹਨ, ਜਿਸ ਕਾਰਨ ਕੋਈ ਬਿਆਨ ਦੇਣਾ ਉਚਿਤ ਨਹੀਂ ਹੈ। ਦਿੱਲੀ ਵਿੱਚ 40 ਲੱਖ ਪੁਰਾਣੀਆਂ ਗੱਡੀਆਂ ਸੜਕਾਂ ਤੋਂ ਬਾਹਰ ਕੀਤੀਆਂ। ਨਵੀਂ ਦਿੱਲੀ। ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਟਰਾਂਸਪੋਰਟ ਡਿਪਾਰਟਮੈਂਟ ਨੇ ਰਾਸ਼ਟਰੀ ਰਾਜਧਾਨੀ ਵਿੱਚ ਰਜਿਸਟਰਡ 1.10 ਕਰੋੜ ਵਾਹਨਾਂ ਵਿੱਚੋਂ 40 ਲੱਖ 15 ਸਾਲ ਤੋਂ ਵੱਧ ਪੁਰਾਣੇ ਡੀਜ਼ਲ ਵਾਲੇ ਅਤੇ 10 ਸਾਲਾਂ ਤੋਂ ਜ਼ਿਆਦਾ ਪੁਰਾਣੇ ਪੈਟਰੋਲ ਵਾਹਨਾਂ ਦੀ ਰਜਿਸਟ੍ਰੇਸ਼ਨ ਖਤਮ ਕਰ ਦਿੱਤੀ ਹੈ। ਦਿੱਲੀ ਸਰਕਾਰ ਨੇ ਜਾਣਕਾਰੀ ਅਦਾਲਤ ਨਾਲ ਸਾਂਝੀ ਕੀਤੀ, ਹਾਲਾਂਕਿ ਸੁਪਰੀਮ ਕੋਰਟ ਨੇ ਇਸ ਗੱਲ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਦਿੱਲੀ ਨੇ ਪੁਰਾਣੇ ਵਾਹਨਾਂ 'ਤੇ ਪਾਬੰਦੀ ਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਸੁਪਰੀਮ ਕੋਰਟ ਦੇ 2015 ਦੇ ਫੈਸਲੇ 'ਤੇ ਅਮਲ ਨਹੀਂ ਕੀਤਾ। ਸੁਪਰੀਮ ਕੋਰਟ ਦੇ ਹੁਕਮ ਦੀ ਉਲੰਘਣਾ ਕਰਦਿਆਂ ਵੱਡੇ ਕਰਜ਼ਦਾਰਾਂ ਦੀ ਸੂਚੀ ਜਾਰੀ ਨਾ ਕਰਨ ਵਾਲੇ ਰਿਜ਼ਰਵ ਬੈਂਕ ਦੇ ਗਵਰਨਰ ਨੂੰ ਨੋਟਿਸ। ਨਵੀਂ ਦਿੱਲੀ। ਕੇਂਦਰੀ ਸੂਚਨਾ ਕਮਿਸ਼ਨ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਜਾਣਬੁੱਝ ਕੇ ਕਰਜ਼ਾ ਨਾ ਮੋੜਨ ਵਾਲੇ ਵਿਲਫੁਲ ਡਿਫਾਲਟਰਾਂ ਦੀ ਸੂਚੀ ਜਾਰੀ ਨਾ ਕਰਨ ਬਦਲੇ ਰਿਜ਼ਰਵ ਬੈਂਕ ਦੇ ਗਵਰਨਰ ਊਰਜਿਤ ਪਟੇਲ ਨੂੰ ਕਾਰਨ ਦੱਸੇ ਬਗੈਰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਕੇਂਦਰੀ ਸੂਚਨਾ ਕਮਿਸ਼ਨ ਨੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਵਿੱਤ ਮੰਤਰਾਲੇ ਅਤੇ ਰਿਜ਼ਰਵ ਬੈਂਕ ਨੂੰ ਕਿਹਾ ਕਿ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਵੱਲੋਂ ਮਾੜੇ ਅਰਥਾਤ ਬੈਡ ਕਰਜ਼ੇ ਬਾਰੇ ਲਿਖੇ ਪੱਤਰ ਨੂੰ ਜਨਤਕ ਕੀਤਾ ਜਾਵੇ। ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ ਰਿਜ਼ਰਵ ਬੈਂਕ ਵੱਲੋਂ 50 ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ੇ ਵਾਲੇ ਵਿਲਫੁਲ ਡਿਫਾਲਟਰਾਂ ਦੇ ਨਾਵਾਂ ਨੂੰ ਜਨਤਕ ਕਰਨ ਤੋਂ ਨਾਰਾਜ਼ ਕੇਂਦਰੀ ਸੂਚਨਾ ਕਮਿਸ਼ਨ ਨੇ ਪੁੱਛਿਆ ਕਿ ਉਸ ਸਮੇਂ ਦੇ ਸੂਚਨਾ ਕਮਿਸ਼ਨਰ ਸ਼ੈਲੇਸ਼ ਗਾਂਧੀ ਦੇ ਫੈਸਲੇ ਪਿੱਛੋਂ ਆਏ ਸੁਪਰੀਮ ਕੋਰਟ ਦੇ ਹੁਕਮ ਦਾ ਪਾਲਣਾ ਨਾ ਕਰਨ ਬਦਲੇ ਕਿਉਂ ਨਾ ਤੁਹਾਡੇ 'ਤੇ ਵੱਧ ਤੋਂ ਵੱਧ ਜੁਰਮਾਨਾ ਲਾਇਆ ਜਾਵੇ। ਊਰਜਿਤ ਪਟੇਲ ਨੂੰ 16 ਨਵੰਬਰ ਤੋਂ ਪਹਿਲਾਂ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ। ਸੂਚਨਾ ਕਮਿਸ਼ਨਰ ਸ੍ਰੀਧਰ ਅਚਾਰਯੂਲੂ ਨੇ ਕਿਹਾ ਕਿ ਇਸ ਮਾਮਲੇ ਵਿੱਚ CPIO ਨੂੰ ਸਜ਼ਾ ਦੇਣ ਦਾ ਕੋਈ ਮਤਲਬ ਨਹੀਂ, ਕਿਉਂਕਿ ਉਹਨਾਂ ਨੇ ਚੋਟੀ ਦਾ ਅਥਾਰਟੀ ਦੇ ਨਿਰਦੇਸ਼ਾਂ 'ਤੇ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਕਮਿਸ਼ਨ ਇਸ ਵਗਿਆ ਲਈ ਰਿਜ਼ਰਵ ਬੈਂਕ ਦੇ ਗਵਰਨਰ ਨੂੰ ਜ਼ਿੰਮੇਵਾਰ ਸਮਝਦਾ ਹੈ, ਇਸੇ ਕਾਰਨ ਉਹਨਾਂ ਨੂੰ ਨੋਟਿਸ ਭੇਜਿਆ ਗਿਆ ਹੈ। UK ਵਿੱਚ ਭੰਗ ਤੋਂ ਬਣੀਆਂ ਦਵਾਈਆਂ ਕਾਨੂੰਨੀ ਕਰਾਰ। ਲੰਡਨ। ਬਰਤਾਨੀਆ ਦੇ ਸਿਹਤ ਮਹਿਕਮੇ ਨੇ ਇੱਕ ਲੰਬੀ ਮੰਗ ਤੋਂ ਬਾਅਦ ਭੰਗ ਤੋਂ ਬਣੀਆਂ ਦਵਾਈਆਂ ਮਰੀਜ਼ਾਂ ਨੂੰ ਦੇਣਾ ਕਾਨੂੰਨੀ ਤੌਰ 'ਤੇ ਲਾਗੂ ਕਰ ਦਿੱਤਾ ਹੈ। 2 ਬੱਚਿਆਂ ਦੀ ਮਾਂ ਨੇ ਮਿਰਗੀ ਦੀ ਬਿਮਾਰੀ ਤੋਂ ਪੀੜਤ ਆਪਣੇ ਬੱਚਿਆਂ ਦੇ ਇਲਾਜ ਲਈ ਹਰ ਹੀਲਾ ਵਰਤਿਆ ਸੀ, ਪਰ ਜਦ ਡਾਕਟਰਾਂ ਨੇ ਉਹਨੂੰ ਬੱਚਿਆਂ ਲਈ ਭੰਗ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਜਿਸ ਨਾਲ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਆ ਸਕਦਾ ਸੀ, ਤਦ ਉਸਨੇ ਕਾਨੂੰਨੀ ਤੌਰ 'ਤੇ ਭੰਗ ਦਵਾਈ ਵਾਂਗ ਵਰਤੇ ਜਾਣ ਲਈ ਮੰਗ ਉਠਾ ਦਿੱਤੀ ਸੀ। ਇਸ ਮੁਹਿੰਮ ਵਿੱਚ ਕਈ ਹੋਰ ਬੱਚਿਆਂ ਦੇ ਪਰਿਵਾਰ ਵੀ ਜੁੜ ਗਏ ਸਨ। ਪਿਛਲੇ ਵੀਰਵਾਰ NHS ਨੇ ਭੰਗ ਨੂੰ ਦਵਾਈ ਦੇ ਤੌਰ 'ਤੇ ਵਰਤਣ ਦੀ ਆਗਿਆ ਦਿੰਦੇ ਹੋਏ ਇਸ ਨੂੰ ਕਾਨੂੰਨੀ ਕਰਾਰ ਦਿੱਤਾ ਹੈ, ਪਰ ਇਹ ਭੰਗ ਸਿਗਰਟ ਵਿੱਚ ਭਰ ਕੇ ਨਸ਼ਈਆਂ ਵੱਲੋਂ ਵਰਤਣ ਵਾਲਾ ਤਰੀਕਾ ਗਲਤ ਦੱਸਿਆ ਗਿਆ ਹੈ। ਭੰਗ ਨੂੰ ਗੋਲੀਆਂ, ਕੈਪਸੂਲ ਅਤੇ ਤੇਲ ਦੇ ਤੌਰ 'ਤੇ ਮਰੀਜ਼ ਲਈ ਵਰਤਿਆ ਜਾ ਸਕੇਗਾ। ਇਸ ਨੂੰ ਮਾਹਿਰ ਡਾਕਟਰਾਂ ਦੀ ਸਲਾਹ ਨਾਲ ਹੀ ਮਰੀਜ਼ਾਂ ਨੂੰ ਦਿੱਤਾ ਜਾ ਸਕੇਗਾ, ਜਦਕਿ ਆਮ GPS ਦੀ ਪਰਚੀ ਨਹੀਂ ਲਿਖ ਸਕੇਗਾ। NHS ਟਰੱਸਟ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਦੋਂ ਕਿਸੇ ਬਿਮਾਰੀ ਦਾ ਕੋਈ ਹੋਰ ਦਵਾਈ ਨਾਲ ਇਲਾਜ ਨਾ ਹੋ ਸਕੇ, ਸਿਰਫ ਤਦ ਹੀ ਭੰਗ ਵਾਲੀ ਦਵਾਈ ਵਿਕਲਪ ਦੇ ਤੌਰ 'ਤੇ ਦਿੱਤੀ ਜਾ ਸਕਦੀ ਹੈ ਅਤੇ ਹਰੇਕ ਹਸਪਤਾਲ ਟਰੱਸਟ ਨੂੰ ਖੁਦ ਨਿਰਣਾ ਲੈਣਾ ਪਵੇਗਾ ਕਿ ਇਸ ਦਾ ਖਰਚਾ ਕਿੱਥੋਂ ਕੱਢਣਾ ਹੈ। ਖਤਰਿਆਂ ਨਾਲ ਖੇਡਣ ਵਾਲੇ ਬਰਤਾਨਵੀ ਪੁਲਿਸ ਦੇ ਪੰਜਾਬੀ ਅਫਸਰ ਸਤਿੰਦਰਜੀਤ ਨੇ ਬਹਾਦਰੀ ਦਾ 23ਵਾਂ ਪੁਰਸਕਾਰ ਜਿੱਤਿਆ। ਪੰਜਾਬੀ ਮੂਲ ਦਾ ਪੁਲਿਸ ਅਧਿਕਾਰੀ ਸਤਿੰਦਰਜੀਤ ਸਿੰਘ ਮਾਹਲ ਦਾ ਮੈਟਰੋਪੋਲੀਟਨ ਪੁਲਿਸ ਵੱਲੋਂ ਬਰਤਾਨੀਆ 'ਚ ਦਿੱਤੀਆਂ ਸੇਵਾਵਾਂ ਬਦਲੇ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਤਿੰਦਰਜੀਤ ਸਿੰਘ ਨੂੰ ਇੱਕ ਜਨਤਕ ਪਾਰਕ 'ਚ ਇੱਕ ਹਥਿਆਰਬੰਦ ਵਿਅਕਤੀ ਤੋਂ ਹਥਿਆਰ ਸਟਵਾਉਣ ਲਈ ਨਿਭਾਈ ਭੂਮਿਕਾ ਬਦਲੇ ਦਿੱਤਾ ਗਿਆ। ਇਸ ਵਿਅਕਤੀ ਕੋਲ 2 ਵੱਡੇ ਚਾਕੂ ਸਨ ਜਿਸ ਨਾਲ ਉਹ ਕਿਸੇ ਵੀ ਵਿਅਕਤੀ ਦਾ ਨੁਕਸਾਨ ਕਰ ਸਕਦਾ ਸੀ। ਸਤਿੰਦਰਜੀਤ ਸਿੰਘ ਮਾਲ ਹੁਣ ਤੱਕ ਅਜਿਹੇ 23 ਪੁਰਸਕਾਰ ਜਿੱਤ ਚੁੱਕਾ ਹੈ। ਸਤਿੰਦਰਜੀਤ ਸਿੰਘ ਨੇ ਕਿਹਾ ਕਿ ਉਹਨੂੰ ਮਾਣ ਹੈ ਕਿ ਉਸਨੇ ਭਾਰਤ ਅਤੇ ਸਿੱਖ ਕੌਮ ਦਾ ਨਾਂ ਰੌਸ਼ਨ ਕੀਤਾ ਹੈ। ਸਤਿੰਦਰਜੀਤ ਸਿੰਘ ਮਾਲ ਹੁਣ ਤੱਕ ਸਭ ਤੋਂ ਵੱਧ 23 ਕਮਾਂਡੇਸ਼ਨ ਹਾਸਲ ਕਰਨ ਵਾਲਾ ਬਰਤਾਨੀਆ ਦਾ ਪਹਿਲਾ ਪੁਲਿਸ ਅਧਿਕਾਰੀ ਹੈ। ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬ੍ਰੈਡਫੋਰਡ ਵੱਲੋਂ ਕੇਰਲਾ ਦੇ ਹਾਲ ਪੀੜਤਾਂ ਲਈ ਮਾਇਆ ਭੇਟ। ਬ੍ਰੈਡਫੋਰਡ ਕੁਝ ਸਮਾਂ ਪਹਿਲਾਂ ਕੇਰਲਾ ਦੇ ਹੜ੍ਹ ਪੀੜਤਾਂ ਲਈ ਪੰਜਾਬ ਰੇਡੀਓ ਵੱਲੋਂ ਗਰੀਬੀ ਰੇਖਾ ਵਾਲੇ ਰਿਹਾਇਸ਼ੀ ਘਰ ਬਣਾ ਕੇ ਦੇਣ ਲਈ ਉਪਰਾਲਾ ਕੀਤਾ ਗਿਆ ਸੀ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬ੍ਰੈਡਫੋਰਡ ਦੀਆਂ ਸੰਗਤਾਂ ਨੇ ਮਾਇਕ ਤੌਰ 'ਤੇ ਬਹੁਤ ਹੀ ਵੱਡਾ ਯੋਗਦਾਨ ਪਾਉਂਦਿਆਂ 6,000 ਪਾਉਂਡ ਦਾ ਚੈੱਕ ਸਾਧ ਸੰਗਤ ਵੱਲੋਂ ਭੇਟ ਕੀਤਾ ਗਿਆ। ਇਸ ਮਾਇਆ ਨਾਲ ਤਕਰੀਬਨ 4 ਰਿਹਾਇਸ਼ੀ ਘਰ ਬਣਾਏ ਜਾ ਸਕਣਗੇ ਅਤੇ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬ੍ਰੈਡਫੋਰਡ ਦੀ ਸਾਧ ਸੰਗਤ ਦੇ ਨਾਮ ਦੀ ਪਲੇਟ ਲਗਾਈ ਜਾਵੇਗੀ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਧ ਸੰਗਤ ਦੀ ਧੰਨਵਾਦੀ ਹੈ, ਜਿਨ੍ਹਾਂ ਨੇ ਦਿਲ ਖੋਲ੍ਹ ਕੇ ਲੋੜਵੰਦਾਂ ਲਈ ਭੇਟਾ ਮਾਇਆ ਭੇਟ ਕੀਤੀ। ਸਿਰਸਾ ਸਾਹਿਬ ਨੂੰ ਭਜਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਸੁਰੱਖਿਆ ਗਾਰਡ ਗ੍ਰਿਫਤਾਰ। ਪੰਚਕੂਲਾ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ਵਿੱਚ CBI ਦੀ ਵਿਸ਼ੇਸ਼ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਸਨੂੰ ਭਜਾਉਣ ਦੀ ਕੋਸ਼ਿਸ਼ ਦੇ ਹੇਠ ਦੋਸ਼ ਹੇਠ ਦਰਜ ਕੇਸ ਦੀ ਪੜਤਾਲ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਮੁਖੀ ਰਾਮ ਰਹੀਮ ਦੇ ਸੁਰੱਖਿਆ ਗਾਰਡ ਚਮਕੌਰ ਸਿੰਘ ਨੂੰ ਪਟਿਆਲਾ ਰੋਡ ਜੀਰਕਪੁਰ ਤੋਂ ਗ੍ਰਿਫਤਾਰ ਕਰ ਲਿਆ ਹੈ। ਚਮਕੌਰ ਸਿੰਘ ਡੇਰਾ ਮੁਖੀ ਦੀ ਪ੍ਰਾਈਵੇਟ ਸੁਰੱਖਿਆ ਵਿੱਚ ਤਾਇਨਾਤ ਸੀ। ਵਿਸ਼ੇਸ਼ ਜਾਂਚ ਟੀਮ ਵੱਲੋਂ ਚਮਕੌਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸਨੂੰ ਇੱਕ ਰੋਜ਼ਾ ਪੁਲਿਸ ਕਮਾਂਡ ਉੱਤੇ ਭੇਜ ਦਿੱਤਾ ਹੈ। ਫੁੱਫੜ ਵੱਲੋਂ ਅਗਵਾ ਕੀਤੇ ਦੋ ਬੱਚੇ 24 ਘੰਟਿਆਂ 'ਚ ਬਰਾਮਦ। ਨਿਹਾਲਾ ਸਿੰਘ ਵਾਲਾ ਪੁਲਿਸ ਨੇ ਪਿੰਡ ਮਾਨਕੂਏ ਤੋਂ ਅਗਵਾ ਕੀਤੇ ਦੋ ਨਾਬਾਲਗ ਸਕੇ ਭਰਾਵਾਂ ਨੂੰ 24 ਘੰਟਿਆਂ 'ਚ ਬਰਾਮਦ ਕਰਕੇ ਮਾਪਿਆਂ ਸਪੁਰਦ ਕਰ ਦਿੱਤਾ ਹੈ। ਰੇਸ਼ਮ ਸਿੰਘ ਪੁੱਤਰ ਦੇਵ ਸਿੰਘ ਵਾਸੀ ਮਾਨਕੂਏ ਦੇ ਬੱਚੇ ਸਹਿਜ ਸਿੰਘ ਉਮਰ 6 ਸਾਲ ਅਤੇ ਏਕਮ ਸਿੰਘ ਉਮਰ 5 ਸਾਲ ਸਰਕਾਰੀ ਪ੍ਰਾਇਮਰੀ ਸਕੂਲ ਮਾਨਕੇ ਗਏ ਹੋਏ ਸਨ। ਇਸੇ ਦੌਰਾਨ ਬੱਚਿਆਂ ਨੂੰ ਉਹਨਾਂ ਦਾ ਫੁੱਫੜ ਨਿਹਾਲ ਸਿੰਘ ਵਾਸੀ ਬੀੜ ਰੋਕ ਕੇ ਅਗਵਾ ਕਰਕੇ ਲੈ ਗਿਆ। ਰੇਸ਼ਮ ਸਿੰਘ ਨੇ ਦੱਸਿਆ ਕਿ ਉਸਦੇ ਜੀਜੇ ਨਿਹਾਲ ਸਿੰਘ ਨੇ ਉਸ ਦੀ ਭੈਣ ਨੂੰ ਕੁੱਟ ਮਾਰ ਕੇ ਘਰੋਂ ਕੱਢ ਦਿੱਤਾ ਸੀ ਅਤੇ ਮੋਬਾਈਲ ਫੋਨ ਤੋਂ ਜਾਨੋ ਮਾਰ ਦੀਆਂ ਧਮਕੀਆਂ ਵੀ ਦਿੰਦਾ ਰਿਹਾ ਸੀ, ਜੋ ਉਸ ਪਾਸ ਮਾਨਕੇ ਵਿਖੇ ਰਹਿੰਦੀ ਹੈ। ਜਿਸ ਕਾਰਨ ਨਿਹਾਲ ਸਿੰਘ ਗੁੱਸੇ ਵਿੱਚ ਆ ਕੇ ਬੱਚਿਆਂ ਨੂੰ ਅਗਵਾ ਕਰਕੇ ਲੈ ਗਿਆ ਸੀ। ਨਿਹਾਲ ਸਿੰਘ ਵਾਲਾ ਪੁਲਿਸ ਨੇ ਰੇਸ਼ਮ ਸਿੰਘ ਦੇ ਬਿਆਨਾਂ 'ਤੇ ਨਾਕੇਬੰਦੀ ਰਾਹੀਂ ਕਥਿਤ ਅਗਵਾਕਾਰ ਨਿਹਾਲ ਸਿੰਘ ਸਮੇਤ ਸਹਿਜ ਅਤੇ ਏਕਮ ਦੇ ਬੀੜ ਰੋਕੇ ਤੋਂ ਨੰਗਲ ਰਸਤੇ ਵਿੱਚੋਂ ਕਾਬੂ ਕਰ ਲਿਆ। ਇਟਲੀ ਵਿੱਚ ਵਾਦੀ ਦੇ ਵਾਧੇ ਲਈ ਤੀਜਾ ਬੱਚਾ ਪੈਦਾ ਕਰਨ ਵਾਲੇ ਜੋੜੇ ਨੂੰ ਤੋਹਫ਼ਾ। ਰੋਮ ਇਟਲੀ ਦੀ ਜਨਵਾਦੀ ਸਰਕਾਰ ਤੀਜਾ ਬੱਚਾ ਪੈਦਾ ਕਰਨ ਵਾਲੇ ਜੋੜੇ ਨੂੰ ਖੇਤੀਬਾੜੀ ਯੋਗ ਜ਼ਮੀਨ ਦਾ ਟੁਕੜਾ ਤੋਹਫ਼ੇ ਵਜੋਂ ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਜ਼ਰੀਏ ਤੇਜ਼ੀ ਨਾਲ ਹੇਠਾਂ ਡਿੱਗਦੀ ਜਨਮਦਰ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਾਲਾਂਕਿ ਇਸ ਯੋਜਨਾ ਦਾ ਫਾਇਦਾ ਸਿਰਫ਼ ਉਸ ਵਿਦੇਸ਼ੀ ਜੋੜੇ ਨੂੰ ਮਿਲ ਸਕੇਗਾ ਜਿਹੜਾ ਘੱਟੋ ਘੱਟ 10 ਸਾਲਾਂ ਤੋਂ ਇਟਲੀ 'ਚ ਰਹਿ ਰਿਹਾ ਹੋਵੇ। ਮੀਡੀਆ ਰਿਪੋਰਟ ਮੁਤਾਬਕ ਫਰ ਰਾਈਟ ਲੀਗ ਪਾਰਟੀ ਵੱਲੋਂ ਤਿਆਰ ਇਸ ਯੋਜਨਾ ਨੂੰ ਆਉਣ ਵਾਲੇ ਬਜਟ ਦੇ ਮਸੌਦੇ 'ਚ ਸ਼ਾਮਲ ਕਰ ਲਿਆ ਗਿਆ ਹੈ। ਇਸ ਦੇ ਤਹਿਤ ਸਾਲ 2019 ਤੋਂ 21 ਵਿਚਾਲੇ ਤੀਜਾ ਬੱਚਾ ਪੈਦਾ ਕਰਨ ਵਾਲੇ ਜੋੜੇ ਨੂੰ 20 ਸਾਲ ਲਈ ਲੀਜ਼ 'ਤੇ ਜ਼ਮੀਨ ਦਾ ਟੁਕੜਾ ਦਿੱਤਾ ਜਾਵੇਗਾ। ਖੇਤੀਬਾੜੀ ਮੰਤਰੀ ਜਿਆਨ ਮਾਰਕੋ ਸੈਂਟਨੀਓ ਨੇ ਆਖਿਆ ਕਿ ਲੋਕ ਕਹਿੰਦੇ ਹਨ ਕਿ ਇਟਲੀ 'ਚ ਬੱਚਿਆਂ ਦੀ ਬਹੁਤ ਘੱਟ ਹੈ, ਇਸ ਵਿਚਾਰ ਨੂੰ ਬਦਲਣਾ ਹੋਵੇਗਾ। ਇਸ ਲਈ ਮੰਤਰਾਲੇ ਮਦਦ ਕਰਨਾ ਚਾਹੁੰਦਾ ਹੈ, ਖਾਸ ਕਰਕੇ ਪੇਂਡੂ ਖੇਤਰਾਂ 'ਚ ਜਿੱਥੇ ਲੋਕਾਂ 'ਚ ਬੱਚਿਆਂ ਦੇ ਪ੍ਰਤੀ ਝੁਕਾਅ ਅਜੇ ਵੀ ਹੈ। ਪੂਰੇ ਯੂਰਪ 'ਚ ਇਟਲੀ ਦੀ ਜਨਮ ਦਰ ਬਹੁਤ ਹੀ ਘੱਟ ਹੈ। ਪਿਛਲੇ ਸਾਲ ਉੱਥੇ ਸਿਰਫ 4,64,000 ਬੱਚਿਆਂ ਦੀ ਰਜਿਸਟ੍ਰੇਸ਼ਨ ਹੋਈ ਹੈ, ਜੋ ਹੁਣ ਤੱਕ ਸਭ ਤੋਂ ਘੱਟ ਹੈ। ਉੱਥੇ ਬਜ਼ੁਰਗਾਂ ਦੀ ਆਬਾਦੀ ਜ਼ਿਆਦਾ ਹੈ। ਇਸ ਯੋਜਨਾ ਨੂੰ ਅਲਟਰਾ ਕੈਥੋਲਿਕ ਪਰਿਵਾਰ ਮੰਤਰੀ ਲੋਰੇਂਜੋ ਫੋਟਾਨਾ ਦਾ ਸਮਰਥਨ ਹੈ। ਉਹਨਾਂ ਆਖਿਆ ਕਿ ਇਹ ਯੋਜਨਾ ਸਿਰਫ ਵਿਆਹੇ ਜੋੜਿਆਂ ਤੱਕ ਸੀਮਿਤ ਹੈ। ਨੀਦਰਲੈਂਡ ਦੇ ਪਾਣੀ ਉੱਪਰ ਤੈਰਦਾ ਪਿੰਡ ਜਿਸ ਦੀ ਕੋਈ ਸੜਕ ਨਹੀਂ। ਹਰ ਕਿਸੇ ਨੂੰ ਨਵੀਆਂ ਥਾਵਾਂ ਦੇਖਣ ਦਾ ਬਹੁਤ ਸ਼ੌਕ ਹੁੰਦਾ ਹੈ। ਜੇਕਰ ਤੁਸੀਂ ਵੀ ਇਹੀ ਕਿਸੇ ਨਵੀਂ ਚੀਜ਼ ਦੀ ਤਲਾਸ਼ ਕਰ ਰਹੇ ਹੋ ਤਾਂ ਨੀਦਰਲੈਂਡ ਦਾ ਗਿਆਬਰੂਨ ਪਿੰਡ ਤੁਹਾਡੇ ਲਈ ਪਰਫੈਕਟ ਆਪਸ਼ਨ ਹੈ। ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਜਿੱਥੇ ਆਉਣ ਜਾਣ ਲਈ ਸੜਕਾਂ ਨਹੀਂ ਹਨ, ਇੱਕ ਵਾਰ ਇਸ ਪਿੰਡ ਦੀ ਸੈਰ ਕਰਨ ਦੇ ਬਾਅਦ ਤੁਸੀਂ ਹਰ ਵੀਕਐਂਡ 'ਚ ਇੱਥੇ ਆਉਣਾ ਚਾਹੋਗੇ। ਨੀਦਰਲੈਂਡ ਦੇ ਗਿਆਥਰੂਨ ਪਿੰਡ 'ਚ ਆਉਣ ਜਾਣ ਲਈ ਸੜਕਾਂ ਨਹੀਂ ਹਨ, ਸਗੋਂ ਲੋਕ ਕਿਸ਼ਤੀ ਦੇ ਜ਼ਰੀਏ ਪਿੰਡ ਤੱਕ ਪਹੁੰਚਦੇ ਹਨ। ਇਹ ਖੂਬਸੂਰਤ ਪਿੰਡ ਚਾਰੇ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ। ਦੱਖਣ ਦਾ ਵੇਨਿਸ ਜਾਂ ਨੀਦਰਲੈਂਡ ਦਾ ਵੇਨਿਸ ਦੇ ਨਾਂ ਨਾਲ ਮਸ਼ਹੂਰ ਹੈ। ਸਪੇਨ ਵਿੱਚ ਯਾਤਰੀਆਂ ਦੀ ਭੀੜ ਲੱਗੀ ਰਹਿੰਦੀ ਹੈ। ਇੱਥੇ ਕਿਸ਼ਤੀ 'ਤੇ ਬੈਠ ਕੇ ਪੂਰਾ ਪਿੰਡ ਘੁੰਮਣਾ ਕਿਸੇ ਰੋਮਾਂਚ ਤੋਂ ਘੱਟ ਨਹੀਂ ਲੱਗਦਾ। ਇਸ ਦੇਸ਼ ਨੂੰ ਪ੍ਰਦੂਸ਼ਣ ਫ੍ਰੀ ਪਿੰਡ 'ਚੋਂ ਵੀ ਇੱਕ ਮੰਨਿਆ ਜਾਂਦਾ ਹੈ, ਕਿਉਂਕਿ ਇੱਥੇ ਇੱਕ ਵੀ ਗੱਡੀ ਜਾਂ ਬਾਈਕ ਨਹੀਂ ਹੈ। ਜੇਕਰ ਇੱਥੇ ਕਿਸੇ ਨੂੰ ਕਿਤੇ ਜਾਣਾ ਹੁੰਦਾ ਹੈ ਤਾਂ ਕਿਸ਼ਤੀ ਦਾ ਹੀ ਸਹਾਰਾ ਲੈਂਦਾ ਹੈ। ਭਾਵੇਂ ਇੱਥੇ ਬਾਈਕ ਜਾਂ ਗੱਡੀ ਨਾ ਹੋਵੇ, ਪਰ ਕਿਤੇ ਜਲਦੀ ਜਾਣ ਲਈ ਇੱਥੇ ਇਲੈਕਟ੍ਰੋਨਿਕ ਮੋਟਰ ਦੀ ਸੁਵਿਧਾ ਮੌਜੂਦ ਹੈ। ਇੰਨਾ ਹੀ ਨਹੀਂ, ਇਸ ਨਾਲ ਜ਼ਿਆਦਾ ਸ਼ੋਰ ਵੀ ਨਹੀਂ ਹੁੰਦਾ, ਇਸ ਨਾਲ ਲੋਕਾਂ ਨੂੰ ਵੀ ਕੋਈ ਸ਼ਿਕਾਇਤ ਨਹੀਂ ਹੁੰਦੀ। ਤੁਹਾਨੂੰ ਸਿਰ ਬੱਤਕਾਂ ਅਤੇ ਚਿੜੀਆਂ ਦੀ ਆਵਾਜ਼ ਸੁਣਾਈ ਦੇਵੇਗੀ। ਇੱਥੇ ਨਹਿਰਾਂ ਦੇ ਉੱਪਰ 176 ਛੋਟੇ ਛੋਟੇ ਲੱਕੜ ਦੇ ਪੁਲ ਬਣਾਏ ਗਏ ਹਨ, ਜੋ ਕਿ ਪਿੰਡ ਦੀ ਸਾਦਗੀ ਅਤੇ ਖੂਬਸੂਰਤੀ ਨੂੰ ਹੋਰ ਵੀ ਵਧਾ ਦਿੰਦੇ ਹਨ। ਪੁਲ ਦੇ ਨਾਲ ਨਾਲ ਇੱਥੇ ਦੇਖਣ ਲਈ ਕਈ ਇਤਿਹਾਸਕ ਇਮਾਰਤਾਂ ਵੀ ਹਨ। ਇਸ ਤੋਂ ਇਲਾਵਾ ਤੁਸੀਂ ਇੱਥੇ ਟੇਸਟੀ ਟੇਸਟੀ ਖਾਣੇ ਦਾ ਮਜ਼ਾ ਵੀ ਲੈ ਸਕਦੇ ਹੋ। ਸਰਦੀਆਂ ਵਿੱਚ ਇੱਥੋਂ ਦੀਆਂ ਨਦੀਆਂ ਬਰਫ਼ ਨਾਲ ਢੱਕ ਜਾਂਦੀਆਂ ਹਨ, ਇਸ 'ਚ ਤੁਸੀਂ ਸਕੇਟਿੰਗ ਦਾ ਮਜ਼ਾ ਵੀ ਲੈ ਸਕਦੇ ਹੋ। ਵਿੰਟਰ ਸੀਜ਼ਨ ਘੁੰਮਣ ਲਈ ਤੁਸੀਂ ਇਸ ਨੂੰ ਆਪਣੀ ਟਰੈਵਲ ਲਿਸਟ 'ਚ ਸ਼ਾਮਲ ਕਰ ਸਕਦੇ ਹੋ। ਵੀ ਹੈਵ ਨਾਓ ਰੀਚ ਦ ਐਂਡ ਆਫ ਦਾ ਪੰਜਾਬੀ ਟੋਕਿੰਗ ਨਿਊਜ਼ ਪੇਪਰ। ਇਫ ਯੂ ਵਿਸ਼ ਟੂ ਕੰਟੈਕਟ ਦ ਸਾਊਂਡ ਸਰਵਿਸਿਸ ਡਿਪਾਰਟਮੈਂਟ ਆਫ ਵਿਸਟਾ, ਪਲੀਜ਼ ਟੈਲੀਫੋਨ 0116249 8839 ਐਂਡ ਲੀਵ ਏ ਮੈਸੇਜ ਔਨ ਦਾ ਆਂਸਰਿੰਗ ਮਸ਼ੀਨ। ਗੁੱਡ ਬਾਏ, ਧੰਨਵਾਦ।